The TV section is Sony, Samsung, Panasonic, Sharp. Har size se har brand da TV. With the lowest prices in the town. Sirf Brampton TV and Appliances te. Brampton TV and Appliances. 801 Bowie Drive West, Brampton. Ya call karo 905-450-2828. 905-450-2828.
You are listening to WTOR 770 AM, Youngstown, Toronto.
समोसा एंड स्वीट फैक्ट्री जिथे पाजी दिया सारी आइटमा $4.75 पर पाउंड तो शुरू ने बेसन बर्फी पिस्ता बर्फी रसगुल्ले गुलाब जामना $4.99 पर पाउंड तोड़े इन्ने सालां दे परोसे अते विश्वास कारण असी लेके आए कस्टमर्स एप्रिसिएशन सेल 2026 100% Canadian made, top quality sweets. On 10 locations to serve Kardene. 2 in Brampton, 1850 Albion Road, Etobicoke. Badhere jaankari le call karo 416-213-1165.
ਜੇਕਰ ਤੁਹਾਡਾ ਲਾਇਸੈਂਸ 10 ਸਾਲ ਜਾਂ ਇਸ ਤੋਂ ਜ਼ਿਆਦਾ ਪੁਰਾਣਾ ਹੈ ਤੇ ਤੁਸੀਂ ਜੀਟੀਏ ਦੇ ਵਿੱਚ ਰਹਿ ਰਹੇ ਹੋ ਫਿਰ ਵੀ ਤੁਸੀਂ ਵੱਧ ਇੰਸ਼ੋਰੈਂਸ ਭਰ ਰਹੇ ਹੋ ਤਾਂ ਅੱਜ ਹੀ ਜਸਕਰਨ ਸਿੰਘ ਕਾਲੋਂ ਹੋਰਾਂ ਨਾਲ ਸੰਪਰਕ ਕਰੋ ਇਹ ਆਟੋ ਹੋਮ ਟਰੈਵਲ ਲਾਈਫ ਅਤੇ ਹੈਲਥ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਨਾਲ ਡੀਲ ਕਰਦੇ ਨੇ ਕਮਰਸ਼ੀਅਲ ਤੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਵਧੀਆ ਰੇਟ ਲੈਣ ਵਾਸਤੇ ਜਸਕਰਨ ਸਿੰਘ ਕਾਲੋਂ ਤੁਸੀਂ ਜੀਟੀਏ ਤੋਂ ਬਾਹਰ ਵੀ ਰਹਿ ਰਹੇ ਹੋ ਤਾਂ ਵੀ ਇਹਨਾਂ ਕੋਲ ਬਹੁਤ ਵਧੀਆ ਕੰਪਨੀਆਂ ਨੇ ਜਿਹੜੇ ਬੜੇ ਵਧੀਆ ਰੇਟ ਦੇ ਰਹੀਆਂ ਨੇ ਜਸਕਰਨ ਸਿੰਘ ਕਾਲੋਂ ਨਾਲ ਸੰਪਰਕ ਕਰੋ 905-903-6003 ਜਸਕਰਨ ਸਿੰਘ ਕਾਲੋਂ
ਅਪਲਾਇੰਸ ਜੰਕਸ਼ਨ ਜੇ ਤੁਸੀਂ ਫਰਿੱਜ ਸਟੋਵ ਵਾਸ਼ਰ ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਇੰਸ ਜੰਕਸ਼ਨ ਤੇ ਪਹੁੰਚੋ 2 ਲੋਕੇਸ਼ਨ ਟੂ ਸਰਵ ਯੂ 20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ ਤੇ ਦੂਜੀ ਲੋਕੇਸ਼ਨ 30 ਰਿਵਰ ਮੌਂਟ ਰੋਡ ਯੂਨਿਟ 2C ਦੇ ਵਿੱਚ 905-450-0054-0054 ਅਪਲਾਇੰਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ
ਜੇ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵੋਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ ਸਾਰਾ ਪੇਪਰ ਵਰਕ ਵਿੱਚ ਤੁਹਾਡੀ ਮਦਦ ਕਰਨਗੇ ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਅਰੀ ਰੋਡ ਮਾਲਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ ਕਟਾਰੀਆ ਟੂਰ ਐਂਡ ਟ੍ਰੈਵਲ ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ ਤਾਂ ਇੱਕੋ ਹੀ ਨਾਮ ਯਾਦ ਰੱਖੋ, ਰਾਈਸ CPA LLP, ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਰਿਟਰਨ, ਕਾਰਪੋਰੇਟ ਟੈਕਸ, ਸਟੇਟ ਜਾਂ ਟਰਸਟ ਰਿਟਰਨ, ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ। ਰਾਈਸ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲਿਊਸ਼ਨਸ, ਸਿਰਫ ਟੈਕਸ ਹੀ ਨਹੀਂ, ਫਾਈਨੈਂਸ਼ੀਅਲ ਸਟੇਟਮੈਂਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ, HST ਔਰ WSIB ਸੇਵਾਵਾਂ ਵੀ ਉਪਲਬਧ। ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ, ਕਾਰਪੋਰੇਟ ਰੀਆਰਗੇਨਾਈਜੇਸ਼ਨ, ਐਸੈਟ ਸੇਲ ਐਂਡ ਪਰਚੇਸ, CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ, ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20, 1625 ਸਟੀਲਜ਼ ਐਵੇਨਿਊ ਈਸਟ, ਬ੍ਰੈਂਪਟਨ, ਜਾਂ ਕਾਲ ਕਰੋ ਮਨਪ੍ਰੀਤ ਸਿੰਘ ਬਰਾੜ ਜੀ ਨੂੰ 6478471000, 6478471000। ਤੁਸੀਂ ਇਹਨਾਂ ਦੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ, risecpall.ca।
ਸ਼ਬਦ ਕੋਸ਼ ਚੋਂ ਲੱਭਦਾ ਫਿਰਦਾ ਅਰਥ ਅਜੇ ਤੂੰ ਸੱਥਰਾਂ ਦਾ, ਤੂੰ ਕੀ ਜਾਣੇ ਦਰਦ ਅਨੋਖਾ ਸਾਡੀ ਅੱਖ ਦੇ ਅੱਥਰਾਂ ਦਾ। ਸ਼ਬਦ ਕੋਸ਼ ਚੋਂ ਲੱਭਦਾ ਫਿਰਦਾ ਅਰਥ ਅਜੇ ਤੂੰ ਸੱਥਰਾਂ ਦਾ, ਤੂੰ ਕੀ ਜਾਣੇ ਦਰਦ ਅਨੋਖਾ ਸਾਡੀ ਅੱਖ ਦੇ ਅੱਥਰਾਂ ਦਾ। ਢੇਰੀ ਢਾ ਕੇ ਬੈਠ ਗਿਆ ਏ, ਉੱਠ ਜਾ ਤੈਨੂੰ ਕੀ ਹੋਇਆ, ਅਗਨ ਸੇਕ ਜੋ ਅੰਦਰ ਬੈਠੀ ਸੀਨਾ ਚੀਰ ਕੇ ਪੱਥਰਾਂ ਦਾ। ਕਿ ਦਰਿਆਵਾਂ ਦੇ ਗੀਤ ਸੁਣਦਿਆਂ ਰਿੜਦੇ ਆਉਣ ਪਹਾੜਾਂ ਤੋਂ, ਕਣ ਕਣ ਹੋਣ ਧਰਤੇ ਫੈਲਣ ਜਿਗਰਾ ਵੇਖ ਤੂੰ ਪੱਥਰਾਂ ਦਾ। ਕਿ ਦੇਵ ਦੇਵੀਆਂ ਹੋਰ ਬੜਾ ਕੁਝ ਸਾਂਭੀ ਬੈਠੇ ਬੁੱਕਲ ਵਿਚ, ਦੇਵ ਦੇਵੀਆਂ ਹੋਰ ਬੜਾ ਕੁਝ ਸਾਂਭੀ ਬੈਠੇ ਬੁੱਕਲ ਵਿਚ, ਬੁੱਤ ਘਾੜੇ ਬਿਨ ਕੌਣ ਪਛਾਣੇ ਅਸਲੀ ਚਿਹਰਾ ਪੱਥਰਾਂ ਦਾ। ਕਿ ਚੌਰਸ ਜ਼ਿੰਦਗੀ ਇਕ ਦੂਜੇ ਵੱਲ ਪਿੱਠ ਕਰਕੇ ਹੈ ਬੀਤ ਰਹੀ, ਨਕਸ਼ ਗੁਆਚੇ ਲੋਕਾਂ ਨੇ ਦੇ ਨਕਸ਼ ਗੁਆਏ ਲੋਕਾਂ ਨੇ ਜੇ, ਦੋਸ਼ ਭਲਾ ਕੀ ਪੱਥਰਾਂ ਦਾ। ਚੌਰਸ ਜ਼ਿੰਦਗੀ ਇਕ ਦੂਜੇ ਵੱਲ ਪਿੱਠ ਕਰਕੇ ਹੈ ਬੀਤ ਰਹੀ, ਨਕਸ਼ ਗੁਆਏ ਲੋਕਾਂ ਨੇ ਜੇ, ਦੋਸ਼ ਭਲਾ ਕੀ ਪੱਥਰਾਂ ਦਾ। ਕਿ ਬੋਲ ਰਹੇ ਨੇ ਪਰ ਤੋਲ ਰਹੇ ਨੇ ਨੇਕ ਚੰਦ ਦੇ ਬਾਗਾਂ ਵਿਚ, ਚੰਡੀਗੜ੍ਹ ਵਿਚ ਵੇਖੀ ਜਾ ਕੇ ਰਾਜ ਭਾਗ ਤੋਂ ਪੱਥਰਾਂ ਦਾ। ਗਰਜ਼ਾਂ ਖਾਤਰ ਫਰਜ਼ ਭੁਲਾਵੇਂ, ਪਰਬਤ ਤੋੜ ਵਿਛਾ ਦੇਵੇਂ, ਆਪਣਾ ਨਗਰ ਵਸਾਉਣ ਦੀ ਖਾਤਰ ਵੈਰੀ ਬਣ ਗਿਆ ਪੱਥਰਾਂ ਦਾ। ਗੁਰਭਜਨ ਗਿੱਲ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਸੁਨਗਾਰਾ ਪ੍ਰੋਗਰਾਮ ਚਾਪ ਸਭ ਦਾ ਨਿੱਘਾ ਸਵਾਗਤ। ਜੀ ਆਇਆਂ ਨੂੰ ਤੇਰਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਹੀ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਮਈ ਮਹੀਨੇ ਦੀ 6 ਤਰੀਕ ਹੋ ਗਈ ਹੈ। ਦਿਨ ਹੈਗਾ ਜੀ ਬੁੱਧਵਾਰ, 2:07 ਸਾਡੇ ਸਾਹਮਣੇ ਲੱਗੀ ਸਕਰੀਨ ਤੇ ਹੋਏ ਨੇ। ਬਾਹਰਲਾ ਤਾਪਮਾਨ 5 ਡਿਗਰੀ ਆ, ਜਦਕਿ 11 ਡਿਗਰੀ ਤੱਕ ਜਾਣ ਦੀ ਭਵਿੱਖਬਾਣੀ ਕੀਤੀ ਗਈ ਸੀ। ਕਣੀਆਂ ਜਿਹੜੀਆਂ ਨੇ ਜੀ ਉਹ ਸਵੇਰ ਤੋਂ ਪੈ ਰਹੀਆਂ ਨੇ, ਕਦੇ ਭੂਰ ਜੀ ਸ਼ੁਰੂ ਹੋ ਜਾਂਦੀ ਹੈ, ਕਦੇ ਹਟ ਜਾਂਦੀ ਹੈ। ਵੈਸੇ ਮੌਸਮ ਖੁਸ਼ਕ ਦੱਸਿਆ ਸੀ। ਕੱਲ ਵੀ ਮੌਸਮ 12 ਡਿਗਰੀ ਤਾਪਮਾਨ ਨਾਲ ਅੱਜ ਵਰਗਾ ਰਹਿਣਾ, ਫਰਾਈਡੇ ਨੂੰ 14 ਡਿਗਰੀ ਤਾਪਮਾਨ ਨਾਲ ਅੱਜ ਵਰਗਾ ਰਹਿਣਾ, ਸਨਿਚਰਵਾਰ ਤੇ ਐਤਵਾਰ ਨੂੰ ਮੀਂਹ ਪੈਣਾ, 16 ਡਿਗਰੀ ਤੇ 13 ਡਿਗਰੀ ਤਾਪਮਾਨ ਹੋਵੇਗਾ। ਅਗਲਾ ਸੋਮਵਾਰ 13 ਡਿਗਰੀ ਨਾਲ ਧੁੱਪ ਨਿਕਲੂਗੀ, ਮੰਗਲਵਾਰ 14 ਡਿਗਰੀ ਨਾਲ ਅੱਜ ਵਾਂਗੂ ਸੱਲਾ ਸੱਲਾ, ਬੁੱਧਵਾਰ ਨੂੰ 12 ਡਿਗਰੀ ਨਾਲ ਮੀਂਹ, ਤੇ ਵੀਰਵਾਰ ਤੇ ਸ਼ੁੱਕਰਵਾਰ ਅਗਲਾ ਜਿਹੜਾ ਜੀ ਉਹ 15 ਤੇ 16 ਡਿਗਰੀ, ਵੀਰਵਾਰ ਨੂੰ ਹੋ ਸਕਦਾ ਧੁੱਪ ਨਿਕਲ ਆਵੇ, 5-7 ਮਿੰਟ ਬਾਕੀ ਬੱਦਲਵਾਈ ਹੈ। ਗੱਲ ਕੀ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਭਾਈ ਇਸ ਹਫ਼ਤੇ ਦੇ ਵਿਚ ਤੁਹਾਡਾ ਵਿਟਾਮਿਨ ਡੀ ਪੂਰਾ ਹੋ ਜਾਏ ਸੂਰਜ ਦੀ ਰੋਸ਼ਨੀ ਤੋਂ, ਤਾਂ ਭੁੱਲ ਜਾਓ, ਇਹ ਨਹੀਂ ਹੋਣਾ ਕਦੇ ਵੀ ਨਹੀਂ। ਇਹਦੇ ਲਈ ਤੁਹਾਨੂੰ ਜਿਹੜਾ ਜੀ ਸਪਲੀਮੈਂਟ ਲੈਣਾ ਜ਼ਰੂਰੀ ਆ। ਮਨ ਵੀ ਸ਼ਾਂਤ ਰੱਖਦਾ ਕਿਉਂਕਿ ਵਿਟਾਮਿਨ ਡੀ ਜਿਹੜਾ ਜੀ ਉਹ ਕਈ ਚੀਜ਼ਾਂ ਨੂੰ ਹੋਰ ਸਪੋਰਟ ਕਰਦਾ। ਜੇ ਵਿਟਾਮਿਨ ਡੀ ਨਹੀਂ ਪੂਰਾ ਫਿਰ ਬੀ 12 ਦੀ ਵੀ ਕਮੀ ਰਹਿਣੀ ਹੈ, ਉਹਦਾ ਕਰਕੇ ਵੀ ਤੁਹਾਨੂੰ ਕਮਜ਼ੋਰੀ ਫੀਲ ਹੋ ਸਕਦੀ ਆ, ਨਾੜਾਂ ਚੜ ਸਕਦੀਆਂ ਤੇ ਕਈ ਹੋਰ ਕੰਪਲੀਕੇਸ਼ਨਸ ਹੋ ਸਕਦੀਆਂ। ਇਸ ਕਰਕੇ ਇਹ ਸਪਲੀਮੈਂਟ ਜਿਹੜਾ ਲੈ ਲਿਆ ਕਰੋ। ਜੇ ਜ਼ਿਆਦਾ ਪੰਗਾ ਆਇਆ ਤੇ ਫਿਰ ਤੁਸੀਂ ਡਾਕਟਰ ਨੂੰ ਮਿਲਾਇਓ ਤੇ ਉਹਨਾਂ ਨੇ, ਕਿਉਂਕਿ ਆਮ ਤੌਰ ਦੇ ਉੱਪਰ ਜਿਹੜੇ ਸਾਨੂੰ ਸਟੋਰਾਂ ਤੋਂ ਮਿਲਦੇ ਆ ਉਹ 1000 ਇੰਟਰਨੈਸ਼ਨਲ ਯੂਨਿਟ ਤੋਂ ਲੈ ਕੇ ਤੇ 2500 ਜੇ ਆਪਾਂ ਕੋਸਕੋ ਤੋਂ ਵੀ ਲੈਂਦੇ ਹਾਂ ਉੱਥੇ ਕਈ ਵਾਰੀ 5000 IU ਵਾਲੇ ਵੀ ਪੈ ਹੁੰਦੇ ਆ, ਪਰ ਜਿਹੜੇ ਸਾਨੂੰ ਪ੍ਰਸਕ੍ਰਿਪਸ਼ਨ ਤੇ ਡਾਕਟਰ ਦਿੰਦੇ ਨੇ ਉਹ ਇੱਥੇ 50000 ਇੰਟਰਨੈਸ਼ਨਲ ਯੂਨਿਟ ਤੱਕ ਹੁੰਦੇ ਆ, ਔਰ ਉਹ ਤੁਸੀਂ ਹਫ਼ਤੇ 'ਚ ਇੱਕ ਵਾਰੀ ਖਾਣਾ ਹੁੰਦਾ, ਦੂਜਾ ਤੁਹਾਨੂੰ ਰੋਜ਼ ਖਾਣਾ ਪੈਂਦਾ। ਇਸ ਤੋਂ ਇਲਾਵਾ ਜਿਹੜੇ B12 ਦੀਆਂ ਗੋਲੀਆਂ ਜੀ ਉਹ ਵੀ ਇੱਦਾਂ ਹੀ 1000 IU ਵਾਲੀਆਂ ਵੀ ਹੁੰਦੀਆਂ ਨੇ, 2500 ਵਾਲੀਆਂ ਵੀ ਹੁੰਦੀਆਂ ਨੇ। ਜੇ ਗੋਲੀਆਂ ਦੇ ਨਾਲ ਨਾ ਸਰੇ ਤੇ ਫਿਰ ਡਾਕਟਰ ਤੋਂ ਜਾ ਕੇ ਸੂਈ ਲਵਾਉਣੀ ਪੈਂਦੀ ਆ। ਸੂਈ ਵੀ ਜਿਹੜੀ ਆ ਜੀ ਉਹ ਮੋਟੀ ਸੂਈ ਨਾਲ ਲੱਗਦੀ ਆ ਤੇ ਉਹ ਤੁਸੀਂ 22 ਵੀਕਲੀ, ਜੇ ਬਾਹਲੀ ਜ਼ਿਆਦਾ ਡੈਫੀਸ਼ੀਐਂਸੀ ਆ ਉਹ 22 ਵੀਕਲੀ ਲਾਉਂਦੇ ਨੇ, ਨਹੀਂ ਤਾਂ ਮਹੀਨੇ ਵਿੱਚ ਇੱਕ ਵਾਰੀ ਲਵਾ ਲਓ ਤਾਂ ਵੀ ਸਰ ਜਾਂਦਾ। ਗੱਲ ਕੀ ਕਿ ਜੇ ਆਪਾਂ ਤੇਲ ਪਾਣੀ ਚੈੱਕ ਕਰਕੇ ਰੱਖੀਏ ਆਪਣੀ ਬੋਡੀ ਦਾ ਫਿਰ ਤਾਂ ਕੰਮ ਠੀਕ ਰਹਿੰਦਾ, ਨਹੀਂ ਤਾਂ ਅੱਜ ਕੱਲ੍ਹ ਕੰਮ ਥੋੜਾ ਜਿਹਾ ਖਰਾਬ ਹੁੰਦਾ। 416-620-1778 ਸਟੂਡੀਓ ਦਾ ਫੋਨ ਨੰਬਰ ਹੈ, ਜੇ ਤੁਸੀਂ ਕੋਈ ਗੱਲਬਾਤ ਸਟੂਡੀਓ ਕਰਨੀ ਹੈ। ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਕਾਫੀ ਗੱਲਾਂ ਬਾਤਾਂ ਕਰਨੀਆਂ ਨੇ। ਉੱਥੇ ਵੈਨਕੂਵਰ ਦੇ ਵਿੱਚ ਪਿਛਲੇ ਦਿਨੀ 130 ਅਤੇ 76 ਐਵਨਿਊ ਦੇ ਲਾਗੇ ਇੱਕ ਆਫਿਸ ਦੇ ਵਿੱਚ ਵੜ ਕੇ ਤੇ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਪੁਲਿਸ ਨੇ ਜਿਹੜਾ ਜੀ ਉਹ ਇਸ ਸਬੰਧ ਦੇ ਵਿੱਚ ਕੋਈ ਨਾਂ ਜਿਹੜਾ ਸੀਗਾ ਉਹ ਜਾਰੀ ਨਹੀਂ ਸੀ ਕੀਤਾ, ਪਰ ਉਥੋਂ ਸੱਜੇ ਖੱਬਿਓ ਪਤਾ ਲੱਗ ਜਾਂਦਾ ਹੁੰਦਾ ਕਿ ਵਾਪਰਿਆ ਆ। ਉਸ ਵਿਅਕਤੀ ਦੀ ਜਿਹੜੀ ਪਹਿਚਾਣ ਹੈ ਉਹਨੂੰ ਸੈਮ ਦੇ ਵਜੋਂ ਜਾਣਿਆ ਜਾਂਦਾ ਸੀ, ਸਤਬੀਰ ਸਿੰਘ ਉਹਨਾਂ ਦਾ ਕਹਿੰਦੇ ਪੂਰਾ ਨਾਂ ਸੀ ਤੇ ਟਾਈਮਸ ਆਫ ਇੰਡੀਆ ਨੇ ਜਿਹੜਾ ਜੀ ਉਹਦੀ ਇੱਕ ਖਬਰ ਲਈ ਆ। ਜਿਹੜਾ ਕਨਵੈਨਸ਼ਨਲ ਮੀਡੀਆ ਉੱਥੇ ਪੰਜਾਬ ਜਾਂ ਭਾਰਤ ਵਿਚਲਾ ਉਹ ਇੱਥੋਂ ਦੀਆਂ ਘਟਨਾਵਾਂ ਨੂੰ ਜਿਹੜਾ ਜੀ ਉਹ ਖਾਲਿਸਤਾਨੀਆਂ ਸਿਰ ਮੜ ਕੇ ਤੇ ਸੁਰਖਰੂ ਹੋਣ ਦੇ ਵਿੱਚ ਜ਼ਿਆਦਾ ਯਕੀਨ ਰੱਖਦਾ, ਪਰ ਦੂਜੇ ਪਾਸੇ ਜਿਹੜੀ ਰੋਹਿਤ ਗੁਦਾਰਾ ਹੋਰਾਂ ਨੇ ਇਸ ਕਤਲ ਦੀ ਜ਼ਿੰਮੇਵਾਰੀ ਜਿਹੜੀ ਹੈ ਜੀ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਈ ਆ। ਦੱਸਿਆ ਜਾਂਦਾ ਕਿ ਇਹ ਵਿਅਕਤੀ ਜਿਹੜਾ ਇਹ ਪੰਜਾਬ ਤੋਂ ਜਾਂ ਹਰਿਆਣੇ ਤੋਂ ਸੀ, ਲਾਰੈਂਸ ਬਿਸ਼ਰੋਈ ਹੋਰਾਂ ਦਾ ਪੁਰਾਣਾ ਜਿਹੜਾ ਸੀ ਉਹ ਮਿੱਤਰ ਰਿਹਾ, ਇਹਨੀ ਦਿਨੀ ਅਮਰੀਕਾ ਦੇ ਆਪਾਂ ਮਾਫ ਕਰਨਾ BC ਦੇ ਵਿਚ ਸੀ, ਇਮੀਗ੍ਰੇਸ਼ਨ ਦਾ ਕੰਮ ਕਰਦਾ ਸੀ ਤੇ ਜਿਹੜੀ ਆਹ ਕ੍ਰਿਕਟ ਦੇ ਵਿਚ ਦੜਾ ਸੱਟਾ ਲੱਗਦਾ ਉਹਦੇ ਨਾਲ ਬੜਾ ਨਜ਼ਦੀਕ ਤੋਂ ਜੁੜਿਆ ਸੀ ਤੇ ਹੁਣ ਇਹ ਕਤਲ ਜਿਹੜਾ ਜੀ ਉਹ ਕਹਿੰਦੇ ਕਿ ਇਹ ਗੈਂਗ ਵਾਰ ਦਾ ਹਿੱਸਾ ਜਿਹੜਾ ਉਹ ਮੰਨਿਆ ਜਾ ਰਿਹਾ। ਇਹ ਕੁਝ ਕੁ ਅਖਬਾਰਾਂ ਜਿਹੜੀਆਂ BC ਤੋਂ ਛਪਦੀਆਂ ਨੇ ਉਹਨਾਂ ਦੇ ਵਿਚ ਇਹ ਸੁਰਖੀ ਜਿਹੜੀ ਆ ਉਹ ਲੱਗੀ ਹੈ। ਇਸ ਤੋਂ ਇਲਾਵਾ ਇੱਥੇ ਆਪਣੇ ਓਨਟੈਰੀਓ ਦੇ ਵਿਚ ਵੀ ਵੱਖਰੇ ਵੱਖਰੇ ਸਮੇਂ ਵੱਖਰੀਆਂ ਵੱਖਰੀਆਂ ਵਾਰਦਾਤਾਂ ਜਿਹੜੀਆਂ ਨੇ ਜੀ ਉਹ ਹੋ ਰਹੀਆਂ ਨੇ ਔਰ ਲੋਕ ਜਿਹੜੇ ਨੇ ਜੀ ਉਹ ਬਹੁਤ ਤੰਗ ਨੇ, ਫਿਕਰਮੰਦ ਨੇ। ਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਖਾਸ ਕਰਕੇ ਲੋਕਲ ਸਰਕਾਰਾਂ ਜਾਂ ਫਿਰ ਪ੍ਰੋਵਿੰਸ਼ੀਅਲ ਜਿਨ੍ਹਾਂ ਦੇ ਅੰਡਰ ਜਿਹੜੀ ਉਹ ਲਾ ਐਂਡ ਆਰਡਰ ਦੀ ਸਾਰੀ ਸਥਿਤੀ ਹੈ ਪਾਵਰ ਹੈ ਤੇ ਸਾਡੀਆਂ ਲਾ ਐਨਫੋਰਸਮੈਂਟ ਏਜੰਸੀਜ਼ ਮਹਿੰਗੀਆਂ ਸੈਲਰੀਜ਼ ਲੈ ਕੇ ਵੀ ਇਨ੍ਹਾਂ ਦੇ ਉਪਰ ਕੰਟਰੋਲ ਕਿਉਂ ਨਹੀਂ ਪਾ ਰਹੀਆਂ ਇਹ ਵੱਡਾ ਕੰਸਰਨ ਜਿਹੜਾ ਜੀ ਇਹ ਲੋਕਾਂ ਦਾ ਬਣਿਆ ਹੈ। ਅੱਜ ਇਸ ਪ੍ਰੋਗਰਾਮ ਵਿਚ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ 416-620-1778 ਤੇ ਸੰਪਰਕ ਕਰ ਸਕਦੇ ਹੋ। ਅਮਰੀਕਾ ਅਤੇ ਇਰਾਨ ਦੇ ਵਿਚਾਲੇ ਰੇੜਕਾ ਜਿਹੜਾ ਹਾਲੇ ਵੀ ਜਾਰੀ ਆ। ਪੱਛਮੀ ਦੇਸ਼ ਏਸ਼ੀਆ ਦੇ ਵਿਚ ਚੱਲ ਰਹੇ ਤਣਾਅ ਨੂੰ ਖਤਮ ਕਰਨ ਦੇ ਲਈ ਅਮਰੀਕਾ ਅਤੇ ਇਰਾਨ ਵਿਚਕਾਰ 14 ਸੂਤਰੀ ਸਮਝੌਤੇ ਦੀ ਗੱਲਬਾਤ ਜਾਰੀ ਹੈ ਅਤੇ ਦੋਵੇਂ ਦੇਸ਼ ਕਿਸੇ ਵੇਲੇ ਵੀ ਇਕ ਵੱਡੇ ਸਮਝੌਤੇ ਤੇ ਪਹੁੰਚ ਸਕਦੇ ਨੇ ਇਹੋ ਜਿਹੀਆਂ ਰਿਪੋਰਟਾਂ ਆ ਰਹੀਆਂ ਨੇ। ਰਿਪੋਰਟਾਂ ਦੇ ਮੁਤਾਬਕ ਅਮਰੀਕਾ ਨੇ ਇਰਾਨ ਖਿਲਾਫ ਚਲਾਏ ਗਏ ਆਪਰੇਸ਼ਨ ਐਪਿਕ ਫਿਊਰੀ ਨੂੰ ਮੁਕੰਮਲ ਕਰ ਦਿੱਤਾ ਹੈ। ਇਹਦੇ ਨਾਲ ਹੀ ਇਰਾਨ ਦੇ ਸਕਾਰਾਤਮਕ ਰੁਖ ਨੂੰ ਵੇਖਦੇ ਹੋਏ ਸਟ੍ਰੇਟ ਆਫ ਹਾਰਮੋਜ਼ ਵਿਚ ਪ੍ਰੋਜੈਕਟ ਫਰੀਡਮ ਨੂੰ ਵੀ ਰੋਕ ਦਿੱਤਾ ਗਿਆ ਹੈ। ਇਸ ਸੰਭਾਵਿਤ ਸਮਝੌਤੇ ਦੀ ਖ਼ਬਰ ਦੇ ਨਾਲ ਵਿਸ਼ਵ ਭਰ ਦੇ ਬਾਜ਼ਾਰਾਂ ਤੇ ਉਪਰ ਅਸਰ ਪਿਆ। ਤੇਲ ਦੀਆਂ ਕੀਮਤਾਂ ਦੇ ਵਿਚ ਉਮੀਦ ਕੀਤੀ ਜਾ ਰਹੀ ਹੈ ਕਿ ਕਮੀ ਆਉਣੀ ਸ਼ੁਰੂ ਹੋਏਗੀ ਪਰ ਹਾਲ ਦੀ ਘੜੀ ਤੇਲ ਜਿਹੜਾ ਜੋ ਸਿਖਰਾਂ ਨੂੰ ਛੂ ਰਿਹਾ। ਆਪਣੇ ਇਥੇ ਪ੍ਰੋਜੈਕਟ ਕੀਤਾ ਜਾ ਰਿਹਾ ਕਿ ਇਸ ਵੀਕਐਂਡ ਤੱਕ ਜਿਹੜਾ ਤੇਲ $2 ਨੂੰ ਪਹੁੰਚ ਸਕਦਾ। ਬ੍ਰੈਂਟ ਕਰੂਜ਼ ਦੀ ਕੀਮਤ ਜਿਹੜੀ ਹੈ ਜੀ ਉਹ 11% ਘਟੀ ਆ, ਲਗਭਗ $98 ਪ੍ਰਤੀ ਬੈਰਲ ਰਹੀ ਹੈ। ਇਹਦੇ ਨਾਲ ਹੀ ਗਲੋਬਲ ਸ਼ੇਅਰ ਬਾਜ਼ਾਰਾਂ ਦੇ ਵਿਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਜੇਕਰ ਜੇਕਰ ਇਰਾਨ ਸਮਝੌਤੇ ਦੀਆਂ ਸ਼ਰਤਾਂ ਮੰਨ ਲੈਂਦਾ ਹੈ ਤਾਂ ਜੰਗ ਖਤਮ ਹੋ ਸਕਦੀ ਹੈ ਤੇ ਹਾਰਮੋਜ਼ ਜਲਮਾਰਗ ਸਾਰੇ ਦੇਸ਼ਾਂ ਦੇ ਲਈ ਖੁੱਲ੍ਹਾ ਰਹੇਗਾ। ਉਨ੍ਹਾਂ ਨੇ ਚੇਤਾਵਨੀ ਵੀ ਦਿੱਤੀ ਕਿ ਜੇਕਰ ਸਹਿਮਤੀ ਨਾ ਬਣੀ ਤਾਂ ਕਾਰਵਾਈ ਹੋਰ ਤੇਜ਼ ਹੋ ਸਕਦੀ ਹੈ। ਇਸ ਸਮੇਂ ਦੋਵੇਂ ਦੇਸ਼ਾਂ ਦੇ ਵਿਚਕਾਰ ਚੱਲ ਰਹੀਆਂ ਗੱਲਬਾਤਾਂ ਨੂੰ ਖੇਤਰ ਦੇ ਵਿਚ ਸ਼ਾਂਤੀ ਦੇ ਲਈ ਇਕ ਮਹੱਤਵਪੂਰਨ ਕਦਮ ਵਜੋਂ ਵੇਖਿਆ ਜਾ ਰਿਹਾ ਹੈ। ਦੂਜੇ ਪਾਸੇ ਤੁਸੀਂ ਖ਼ਬਰ ਇਹ ਸੁਣੀ ਹੋਣੀ ਹੈ ਕਿ ਯੂਪੀ ਦੇ ਵਿਚ ਹਮੀਰਪੁਰ ਦੇ ਵਿਚ ਯਮੁਨਾ ਦੇ ਵਿਚ ਕਿਸ਼ਤੀ ਪਲਟਣ ਦਾ ਵੱਡਾ ਹਾਦਸਾ ਜਿਹੜਾ ਸੀ ਵਾਪਰ ਗਿਆ ਸੀ ਔਰ ਇਸ ਘਟਨਾ ਦੇ ਵਿਚ ਕਿਸ਼ਤੀ ਸਵਾਰ 9 ਲੋਕ ਦਰਿਆ ਦੇ ਵਿਚ ਡੁੱਬ ਗਏ ਜਿਨ੍ਹਾਂ ਵਿਚੋਂ 3 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਜਦਕਿ 6 ਲੋਕ ਅਜੇ ਵੀ ਲਾਪਤਾ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਸਾਰੇ ਲੋਕ ਦਰਿਆ ਪਾਰ ਕਰਕੇ ਖਰਬੂਜੇ ਖਾਣ ਦੇ ਲਈ ਗਏ ਸਨ ਪਰ ਵਿਚਕਾਰ ਕਿਸ਼ਤੀ ਅਚਾਨਕ ਪਲਟ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ। ਬਚਾਅ ਕਾਰਜ ਦੇ ਲਈ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਜਿਹਨੂੰ NDRF ਕਹਿੰਦੇ ਨੇ ਉਨ੍ਹਾਂ ਦੀਆਂ ਟੀਮਾਂ ਨੂੰ ਵੀ ਬੁਲਾ ਲਿਆ ਗਿਆ ਜੋ ਲਾਪਤਾ ਲੋਕਾਂ ਦੀ ਖੋਜ ਕਰ ਰਹੇ ਸਨ। ਸ਼ੁਰੂਆਤੀ ਜਾਣਕਾਰੀ ਮੁਤਾਬਕ ਲੋਕਾਂ ਦੇ ਵਿਚ ਕਿਸੇ ਨੇ ਵੀ ਲਾਈਫ ਜੈਕਟ ਨਹੀਂ ਸੀ ਪਾਈ ਹੋਈ ਜਿਸ ਕਾਰਨ ਏਡਾ ਵੱਡਾ ਜਾਨੀ ਨੁਕਸਾਨ ਹੋਇਆ ਹੈ। ਸੋ ਜਦੋਂ ਵੀ ਤੁਸੀਂ ਕਿਤੇ ਪਾਣੀ ਦੇ ਵਿਚ ਹੁਣ ਖਾਸ ਕਰਕੇ ਆਪਾਂ ਵੀ ਜਦੋਂ ਦੇਖੀਏ ਹਰ ਸਾਲ ਜਦੋਂ ਮੌਸਮ ਬਦਲਦਾ ਤਾਂ ਬੀਚਿਸ ਦੇ ਉਪਰ ਝੀਲਾਂ ਦੇ ਉਪਰ ਜਾਣ ਦਾ ਰੁਝਾਨ ਵੱਧਦਾ ਜਿਉਂ ਜਿਉਂ ਗਰਮੀ ਸ਼ੁਰੂ ਹੋਣੀ ਹੈ ਤੇ ਵੱਡੀ ਗਿਣਤੀ ਦੇ ਵਿਚ ਜਿਹੜਾ ਜੀ ਉਹ ਲੋਕ ਉੱਥੇ ਜਾਂਦੇ ਨੇ ਪਰ ਹਰ ਸਾਲ ਬਹੁਤ ਕਹਿ ਲਓ ਕਿ ਦਿਲ ਕੰਬਾਉਣ ਵਾਲੀਆਂ ਘਟਨਾਵਾਂ ਜਿਹੜੀਆਂ ਨੇ ਜੀ ਉਹਨਾਂ ਦਾ ਵੇਰਵਾ ਸੁਣਨ ਨੂੰ ਮਿਲਦਾ। ਸੋ ਜੇ ਤੁਹਾਨੂੰ ਤਰਨਾ ਨਹੀਂ ਆਉਂਦਾ ਪਾਣੀ ਤੋਂ ਦੂਰ ਰਹੋ, ਜੇ ਪਾਣੀ ਦੇ ਵਿਚ ਜਾਣਾ ਹੀ ਹੈ ਤਾਂ ਤੁਹਾਡੇ ਸੇਫਟੀ ਵੈਸਟ ਜਿਹੜੀ ਉਹ ਪਾਈ ਜ਼ਰੂਰ ਹੋਣੀ ਚਾਹੀਦੀ ਹੈ। ਪਾਣੀ ਜਿਹੜਾ ਜੀ ਉਹਨੇ ਕਿਹੋ ਜਿਹਾ ਬਿਹੇਵ ਕਰਨਾ ਤੁਹਾਨੂੰ ਪਤਾ ਨਹੀਂ ਹੁੰਦਾ। ਕਈ ਵਾਰੀ ਆਪਾਂ ਜਦੋਂ ਬੀਚਸ ਦੇ ਉੱਪਰ ਵੀ ਜਾਂਦੇ ਹਾਂ ਤੇ ਕਦੇ ਕਦੇ ਉਹ ਇਕਦਮ ਜਿਹੜਾ ਇਹੋ ਜਿਹਾ ਟੋਆ ਹੁੰਦਾ ਵੀ ਜਿੱਥੇ ਤੁਹਾਡੇ ਪੈਰ ਜਿਹੜੇ ਆ ਪਹਿਲਾਂ ਹੋ ਸਕਦਾ ਕਿ ਤੁਹਾਡੀ ਗਰਦਨ ਬਾਹਰ ਹੋਵੇ, ਛਾਤੀ ਤੱਕ ਪਾਣੀ ਹੋਵੇ ਤੇ ਅਗਲੇ ਕਦਮ ਤੇ ਵੱਡਾ ਟੋਆ ਹੋ ਸਕਦਾ ਵੀ ਤੁਹਾਡੇ ਪੈਰ ਜੇ ਤੁਹਾਨੂੰ ਨਹੀਂ ਤਰਨਾ ਆਉਂਦਾ ਤੇ ਪੈਰ ਚੱਕੇ ਜਾ ਸਕਦੇ। ਕਈ ਵਾਰੀ ਇਹੋ ਜਿਹੀ ਛਲ ਆਉਂਦੀ ਆ ਵੀ ਤੁਹਾਡੇ ਪੈਰ ਜਿਹੜੇ ਆ ਜੋ ਮੁੜ ਕੇ ਥੱਲੇ ਲੱਗਦੇ ਨਹੀਂ ਤੇ ਜੇ ਤੁਹਾਨੂੰ ਤਰਨਾ ਨਹੀਂ ਆਉਂਦਾ ਤੇ ਫਿਰ ਗੋਤਾ ਆਉਣਾ ਲਾਜ਼ਮੀ ਆ। ਮੈਂ 2-3 ਵਾਰੀ ਅਸੀਂ ਮਿੱਤਰ ਮੰਡਲੀ ਦੇ ਨਾਲ ਅਸੀਂ ਬਾਹਰ ਗਏ ਹਾਲਾਂਕਿ ਇਹ ਸਾਰੀਆਂ ਗੱਲਾਂ ਜਾਣਦੇ ਹੋਏ ਵੀ IAS ਜਨਵਰੀ ਦੀ ਗੱਲ ਆ ਸਾਡਾ ਇਕ ਮਿੱਤਰ ਚੌੜ ਚੌੜ ਦੇ ਵਿਚ ਵਾਹ ਵਾਹ ਜੀ ਗੋਤੇ ਚਲੇ ਮੁੜ ਗਿਆ, ਹੁੱਪ ਹੁੱਪ ਦੋ ਵਾਰੀ ਕੀਤਾ ਉਹਨੇ ਤੇ ਨਾਲ ਫਿਰ ਸਾਡਾ ਇਕ ਬੜਾ ਕਹੋ ਵੀ ਸਾਢੇ ਛੇ ਫੁੱਟ ਉਹ ਵੀ ਨਾਲ ਉੱਥੇ ਸਮੁੰਦਰ ਦੇ ਵਿਚ ਸੀ, ਉਹਦੇ ਪੈਰ ਥੱਲੇ ਲੱਗੇ ਸੀ, ਉਹਨਾਂ ਫਿਰ ਉੱਥੋਂ ਟੋਹ ਕਰਕੇ ਲਿਆਂਦਾ ਤੇ ਜੇ ਕਿਤੇ ਕੱਲਾ ਭਾਉ ਗਿਆ ਹੁੰਦਾ ਤੇ ਫਿਰ ਜਾ ਜਾਂਦੀ ਹੋ ਗਈ ਸੀ ਹਾਂਜੀ। ਤੇ ਮੁੜ ਕੇ ਕਹੇ ਨਹੀਂ 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 ਨਹੀਂ, ਗੱਲ ਕੀ ਕਿ ਆਪਾਂ ਕਿਸੇ ਦੇ ਤਜਰਬੇ ਤੋਂ ਸਿੱਖ ਲਈਏ ਤੇ ਸਿਆਣੀ ਗੱਲ ਹੁੰਦੀ ਹੈ, ਨਹੀਂ ਤੇ ਮੱਛੀ ਜਿਹੜੀ ਆ ਉਹ ਪੱਥਰ ਚੱਟ ਕੇ ਆਪ ਤਾਂ ਮੁੜੀ ਪੈਂਦੀ ਹੈ। ਸੋ ਇਤਿਹਾਸ ਜਿਹੜੀ ਆ ਜੀ ਉਹ ਰੱਖਣੀ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਜੀ ਅਗਲੀ ਖ਼ਬਰ ਹੈ, ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਰਾਂ ਦਾ ਕਹਿਣਾ ਕਿ ਉਹ ਮਾਨਸਿਕ ਬਿਮਾਰੀਆਂ ਵਾਲੇ ਲੋਕਾਂ ਦੇ ਲਈ ਮੈਡੀਕਲ ਸਹਾਇਤਾ ਦੇ ਨਾਲ ਮੌਤ ਦੇ ਵਿਸਥਾਰ ਬਾਰੇ ਕੋਈ ਫੈਸਲਾ ਕਰਨ ਤੋਂ ਪਹਿਲਾਂ ਸੰਸਦੀ ਕਮੇਟੀ ਦੀ ਰਿਪੋਰਟ ਦੀ ਉਡੀਕ ਕਰਨਗੇ। ਓਟਵਾ ਦੇ ਵਿਚ ਲਿਬਰਲ ਕਾਕਸ ਦੀ ਮੀਟਿੰਗ ਤੋਂ ਪਹਿਲਾਂ ਗੱਲਬਾਤ ਕਰਦੇ ਹੋਏ ਕਾਰਨੀ ਨੇ ਕਿਹਾ ਕਿ ਉਹ ਜਾਣਕਾਰੀ ਦੇ ਆਧਾਰ ਦੇ ਉਪਰ ਫੈਸਲਾ ਲੈਣਾ ਪਸੰਦ ਕਰਦੇ ਨੇ, ਇਸ ਲਈ ਰਿਪੋਰਟ ਦਾ ਇੰਤਜ਼ਾਰ ਕਰਨਾ ਜ਼ਰੂਰੀ ਹੈ। ਇਕ ਸੰਸਦੀ ਕਮੇਟੀ ਜਿਹਦੇ ਵਿਚ ਸੈਨੇਟਰ ਅਤੇ ਸੰਸਦ ਮੈਂਬਰ ਸ਼ਾਮਲ ਹਨ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਦੇਸ਼ ਮਾਨਸਿਕ ਬਿਮਾਰੀ ਨੂੰ ਇਕੱਲੀ ਬੁਨਿਆਦੀ ਸਥਿਤੀ ਮੰਨਦੇ ਹੋਏ ਮੇਡ ਦੀ ਇਜਾਜ਼ਤ ਦੇਣ ਲਈ ਤਿਆਰ ਹੈ ਜਾਂ ਨਹੀਂ। ਇਹ ਵਿਸਥਾਰ ਜਿਹੜਾ ਜੀ ਉਹ ਮਾਰਚ 2027 ਦੇ ਵਿਚ ਲਾਗੂ ਹੋਣਾ ਤੈਅ ਹੈ, ਜਿਸ ਨੂੰ ਪਹਿਲਾਂ ਵੀ ਕਈ ਵਾਰ ਟਾਲਿਆ ਜਾ ਚੁੱਕਾ ਹੈ। ਕਮੇਟੀ ਦੇ ਸਾਹਮਣੇ ਮਨੋਚਿਕਿਤਸਾ ਡਾਕਟਰਾਂ ਅਤੇ ਕਾਨੂੰਨੀ ਮਾਹਰਾਂ ਦੀ ਗਵਾਹੀ ਦਿੱਤੀ ਹੈ ਔਰ ਜਿਨ੍ਹਾਂ ਵਿਚੋਂ ਜ਼ਿਆਦਾਤਰ ਨੇ ਇਸ ਵਿਸਥਾਰ ਦਾ ਵਿਰੋਧ ਕੀਤਾ। ਮਾਹਰਾਂ ਦਾ ਮੰਨਣਾ ਹੈ ਕਿ ਮਾਨਸਿਕ ਬਿਮਾਰੀ ਦਾ ਨਾ ਠੀਕ ਹੋਣ ਵਾਲੀ ਹਾਲਤ ਦਾ ਅੰਕਲਨ ਕਰਨਾ ਅਜੇ ਵੀ ਬਹੁਤ ਮੁਸ਼ਕਲ ਹੈ। ਕਮੇਟੀ ਦੇ ਮੈਂਬਰ ਜਿਹੜੇ ਨੇ ਜੀ ਉਨ੍ਹਾਂ ਦੇ ਵਿਚੋਂ ਗ੍ਰੈਗ ਫਰਗਸ ਨੇ ਉਮੀਦ ਜਤਾਈ ਹੈ ਕਿ ਅੰਤਮ ਰਿਪੋਰਟ ਗਰਮੀ ਦੀ ਛੁੱਟੀ ਤੋਂ ਪਹਿਲਾਂ ਤਿਆਰ ਹੋ ਜਾਵੇਗੀ, ਜਦਕਿ ਕੰਜ਼ਰਵੇਟਿਵ ਸੰਸਦ ਮੈਂਬਰ ਮਾਈਕਲ ਕੂਪਰ ਨੇ ਕਿਹਾ ਕਿ ਮੌਜੂਦਾ ਸਬੂਤਾਂ ਦੇ ਆਧਾਰ ਤੇ ਇਸ ਵਿਸਥਾਰ ਨੂੰ ਰੋਕਣਾ ਚਾਹੀਦਾ ਹੈ। ਸੋ ਇਸੇ ਦੌਰਾਨ ਨਿਆਂ ਮੰਤਰੀ ਸ਼ਾਨ ਫਰੇਜ਼ਰ ਨੇ ਗੱਲ ਕਹੀ ਹੈ ਕਿ ਰਿਪੋਰਟ ਆਉਣ ਤੋਂ ਪਹਿਲਾਂ ਕੋਈ ਅਗਲਾ ਕਦਮ ਲੈਣਾ ਜਲਦਬਾਜ਼ੀ ਹੋਵੇਗੀ। ਸੋ ਇਹ ਮਾਮਲਾ ਕੈਨੇਡਾ ਦੇ ਵਿਚ ਨੈਤਿਕ ਕਾਨੂੰਨੀ ਅਤੇ ਚਿਕਿਤਸਕ ਪੱਖੋਂ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੂਜੇ ਪਾਸੇ ਜਿਹੜੀ ਇਕ ਯੂਰਪੀਅਨ ਯੂਨੀਅਨ ਦੀ ਮੀਟਿੰਗ ਹੋਈ ਆ ਸੋ ਉਹਦੇ ਵਿਚ ਮਾਰਕ ਕਾਰਨੀ ਹੋਰਾਂ ਦਾ ਹਿੱਸਾ ਲੈਣਾ ਜਿਹੜਾ ਜੀ ਉਹ ਦੁਨੀਆਂ ਭਰ ਦੇ ਵਿਚ ਚਰਚਾ ਦਾ ਵਿਸ਼ਾ ਬਣਿਆ, ਕਿਉਂਕਿ ਯੂਰਪੀਅਨ ਯੂਨੀਅਨ ਜਿਹੜਾ ਜੀ ਉਹਦੇ ਵਿਚ ਜਿਹੜੇ ਮੈਂਬਰ ਮੁਲਕ ਨੇ ਉਹ ਹੀ ਹਿੱਸਾ ਲੈਂਦੇ ਨੇ ਔਰ ਇਸ ਵਾਰੀ ਕਹਿੰਦੇ ਯੂਰਪੀਅਨ ਯੂਨੀਅਨ ਨੇ ਆਪਣਾ ਉਹ ਰੂਲ ਜਿਹੜਾ ਸੀਗਾ ਜੀ ਉਹ ਆਪ ਤੋੜ ਕੇ ਤੇ ਮਾਰਕ ਕਾਰਨੀ ਹੋਰਾਂ ਨੂੰ ਇਸ ਮੀਟਿੰਗ ਦੇ ਵਿਚ ਬਿਠਾਇਆ। ਮਾਰਕ ਕਾਰਨੀ ਹੋਰੀ ਜਿਹੜੇ ਪਿਛਲੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੇ ਵਿਚ ਜਿਸ ਢੰਗ ਦੇ ਨਾਲ ਇਕ ਦੁਨੀਆਂ ਦੇ ਲੀਡਰ ਵਜੋਂ ਉਭਰ ਕੇ ਸਾਹਮਣੇ ਆ ਰਹੇ ਨੇ ਇਹ ਇਸ ਦਾ ਇਕ ਸਭ ਤੋਂ ਕਹਿ ਲਓ ਕਿ ਵੱਡਾ ਹਾਂ ਪੱਖੀ ਪੱਖ ਹੈ ਔਰ ਜਿਸ ਢੰਗ ਦੇ ਨਾਲ ਕਹਿ ਲਓ ਕਿ ਜਿਹੜਾ ਵਪਾਰ ਜਿਹੜਾ ਉਹ ਡਿਵਰਸੀਫਿਕੇਸ਼ਨ ਕੀਤਾ ਜਾ ਰਿਹਾ ਕਿ ਪਹਿਲਾਂ ਜਿਹੜਾ ਸੀਗਾ ਜੀ ਉਹ ਦੁਨੀਆਂ ਪੱਧਰ ਦੇ ਉਪਰ ਕੈਨੇਡਾ ਜਿਹੜਾ ਸੀਗਾ ਜੀ ਉਹ ਵਾਇਆ ਅਮਰੀਕਾ ਹੀ ਜਾਣਿਆ ਪਛਾਣਿਆ ਜਾਂਦਾ ਸੀ, ਹੁਣ ਅਮਰੀਕਾ ਦੇ ਨਾਲ ਜਿਹੜੇ ਸਬੰਧ ਨੇ ਉਹ ਓਨੇ ਸੁਖਾਵੇਂ ਨਹੀਂ ਰਹੇ ਤੇ ਜਦੋਂ ਆਪਾਂ ਦੋਨੇ ਤਰ੍ਹਾਂ ਦੇ ਬਿਆਨ ਸੁਣੀਦੇ ਆ ਉਹ ਇਹ ਗੱਲ ਕਹਿੰਦੇ ਨੇ ਕਿ ਤਵੱਕੋ ਵੀ ਨਹੀਂ ਰੱਖਣੀ ਚਾਹੀਦੀ ਕਿ ਜਿਹੋ ਜਿਹੇ ਸਬੰਧ ਪਹਿਲਾਂ ਅਮਰੀਕਾ ਦੇ ਕੈਨੇਡਾ ਨਾਲ ਸੀ ਜਾਂ ਕੈਨੇਡਾ ਦੇ ਅਮਰੀਕਾ ਨਾਲ ਸੀ ਇਹੋ ਜਿਹੇ ਦੁਬਾਰਾ ਅਸਟੈਬਲਿਸ਼ ਹੋ ਸਕਣਗੇ। ਜਿਸ ਢੰਗ ਦੇ ਨਾਲ ਕਹਿ ਲਓ ਕਿ ਧਮਕੀ ਭਰੇ ਲਹਿਜੇ ਦੇ ਵਿਚ ਅਮੈਰੀਕਨ ਵੱਲੋਂ ਗੱਲਬਾਤ ਕੀਤੀ ਜਾਂਦੀ ਰਹੀ ਆ ਔਰ ਕੈਨੇਡਾ ਦਾ ਉਸੇ ਹੀ ਢੰਗ ਨਾਲ ਰਿਟੈਲੀਏਟ ਨਾ ਕਰਨਾ ਤੇ ਚੁੱਪ ਚਪੀਤੇ ਆਪਣੇ ਬਦਲਵੇਂ ਪ੍ਰਬੰਧ ਕਰਦੇ ਰਹਿਣਾ ਇਹਨੇ ਜਿਹੜਾ ਜੀ ਉਹ ਕੈਨੇਡਾ ਦੀ ਜਿਹੜੀ ਸਿਆਣਪ ਜੱਗ ਜ਼ਾਹਰ ਕੀਤੀ ਆ ਔਰ ਚਾਹੇ ਉਹ ਯੂਰਪੀਅਨ ਕੰਟਰੀਜ਼ ਨੇ ਚਾਹੇ ਏਸ਼ੀਅਨ ਕੰਟਰੀਜ਼ ਨੇ ਸੋ ਦੁਨੀਆਂ ਦੇ ਵੱਖ ਵੱਖ ਭਾਗਾਂ ਦੇ ਵਿਚ ਵੱਖ ਵੱਖ ਜਿਹੜੇ ਮੁਲਕ ਨੇ ਖਾਸ ਤੌਰ ਦੇ ਉਪਰ ਜਿਹੜੀਆਂ ਵੱਧ ਆਬਾਦੀ ਵਾਲੇ ਮੁਲਕ ਨੇ ਜਿਹਦੇ ਵਿਚ ਚਾਈਨਾ ਆਉਂਦਾ ਇੰਡੋਨੇਸ਼ੀਆ ਆਉਂਦਾ ਇੰਡੀਆ ਆਉਂਦਾ ਸੋ ਉਨ੍ਹਾਂ ਦੇ ਨਾਲ ਜਿਸ ਢੰਗ ਦੇ ਨਾਲ ਵਪਾਰ ਦੇ ਵਾਧੇ ਦੀਆਂ ਕੋਸ਼ਿਸ਼ਾਂ ਕੈਨੇਡਾ ਵੱਲੋਂ ਕੀਤੀਆਂ ਗਈਆਂ ਨੇ ਜਾਂ ਫਿਰ ਯੂਰਪ ਨੇ ਜਿਸ ਢੰਗ ਦੇ ਨਾਲ ਰਿਸਪੌਂਸ ਕੈਨੇਡਾ ਨੂੰ ਦਿੱਤਾ ਹੈ ਸੋ ਉਹਦੇ ਨਾਲ ਜਿਹੜਾ ਆਉਣ ਵਾਲੇ ਸਮੇਂ ਦੇ ਵਿਚ ਕੈਨੇਡਾ ਲਈ ਜਿਹੜਾ ਭਵਿੱਖ ਆ ਉਹ ਸੁਖਾਲਾ ਹੋਣ ਦੀਆਂ ਕਿ ਆਸਰਾਈਆਂ ਲੱਗ ਰਹੀਆਂ ਨੇ। ਦੁਨੀਆਂ ਇਸ ਵੇਲੇ ਬੜੇ ਕਹਿ ਲਓ ਕਿ ਵਿਖਰੇ ਪੈਂਡੇ ਵਿੱਚ ਲੰਘ ਰਹੀ ਹੈ, ਔਰ ਜੋ ਪਿਛਲੇ ਦਿਨੀ IMF ਦੀ ਰਿਪੋਰਟ ਆਈ ਆ ਉਸ ਰਿਪੋਰਟ ਨੇ ਵੀ ਜਿਹੜਾ ਜੀ ਉਹ ਕੈਨੇਡਾ ਵਾਲਿਆਂ ਤੇ ਥੋੜਾ ਜਿਹਾ ਸੁੱਖ ਦਾ ਸਾਹ ਲਿਆਉਣ ਵਾਲੀ ਗੱਲ ਕੀਤੀ ਗਈ ਹੈ। ਭਾਵੇਂ ਕਿ ਇਨ੍ਹਾਂ ਦਿਨਾਂ ਦੇ ਵਿਚ ਬਹੁਤ ਸਾਰੀਆਂ ਤੰਗੀਆਂ ਤੋਸ਼ੀਆਂ ਵਿਚ ਸਾਰੇ ਕੈਨੇਡੀਅਨ ਜਿਹੜੇ ਨੇ ਉਹ ਗੁਜ਼ਰ ਰਹੇ ਨੇ, ਖਾਸ ਕਰਕੇ ਜਿਨ੍ਹਾਂ ਨੇ ਪਿਛਲੇ 2-3 ਸਾਲ ਕਹਿ ਲਓ ਕਿ ਬਹੁਤ ਅਵੇਸਲੇਪਨ ਦੇ ਨਾਲ ਡਿਸੀਜਨ ਲਏ ਨੇ ਜਾਂ ਫਿਰ ਇਨਫੋਰਮਡ ਡਿਸੀਜਨ ਨਹੀਂ ਲਏ ਉਹ ਇਸ ਵੇਲੇ ਕਾਫੀ ਜ਼ਿਆਦਾ ਔਖੇ ਨੇ। ਜਿਹੜੇ ਕਹਿ ਲਓ ਕਿ ਸਬਰ ਦੇ ਨਾਲ ਸਿਦਕ ਦੇ ਨਾਲ ਬੈਠੇ ਰਹੇ ਉਹ ਹਾਲੇ ਵੀ ਜਿਹੜਾ ਜੀ ਉਹ ਆਪਣਾ ਕਹਿ ਲਓ ਵੀ ਡੰਗ ਟਪਾਓ ਜਾਂ ਬੁੱਤਾ ਸਾਰਨ ਦੇ ਵਿਚ ਕਾਮਯਾਬ ਹੋ ਰਹੇ ਨੇ। ਇਨਫਲੇਸ਼ਨ ਜਿਹੜਾ ਜੀ ਉਹ ਦੁਨੀਆਂ ਭਰ ਦੇ ਵਿਚ ਵਧ ਰਿਹਾ, ਖਾਸ ਕਰਕੇ ਟਰੰਪ ਹੋਰਾਂ ਦੀ ਪਹਿਲਾਂ ਜਿਹੜੀ ਸੀਗੀ ਟ੍ਰੇਡ ਵਾਰ ਟੈਰਫ ਵਾਰ ਜਾਂ ਫਿਰ ਉਸ ਤੋਂ ਬਾਅਦ ਜੋ ਹਾਲਾਤ ਮਿਡਲ ਈਸਟ ਦੇ ਵਿਚ ਜਾ ਕੇ ਬਣਾਏ ਨੇ ਔਰ ਐਨਰਜੀ ਸੈਕਟਰ ਦੇ ਵਿਚ ਜਿਹੜੀ ਕੀਮਤਾਂ ਦੇ ਆਏ ਉਛਾਲ ਤੋਂ ਬਾਅਦ ਸਾਰੀ ਦੁਨੀਆਂ ਜਿਹੜੀ ਆ ਜੀ ਉਸ ਭਾਉ ਨੇ ਤੰਗ ਕੀਤੀ ਪਈ ਆ। ਇਹਦਾ ਖਮਿਆਜ਼ਾ ਵੀ ਜਿਹੜਾ ਸਾਰੀ ਦੁਨੀਆਂ ਨੂੰ ਭੁਗਤਣਾ ਪੈ ਰਿਹਾ, ਕੈਨੇਡਾ ਇਕੱਲਾ ਨਹੀਂ। ਜੇ ਮਿਡਲ ਈਸਟ ਵਿਚਲੀ ਜਿਹੜੀ ਲੜਾਈ ਆ ਉਹ ਮੋਹਰਲੇ ਦਿਨਾਂ ਦੇ ਵਿਚ ਖਤਮ ਹੋ ਜਾਂਦੀ ਆ ਸੋ ਫੇਰ ਵੀ ਜਿਹੜੀਆਂ ਚੀਜ਼ਾਂ ਨੂੰ ਬੈਕ ਟੂ ਨਾਰਮਲ ਆਉਣ ਵਾਸਤੇ ਕਈ ਮਹੀਨੇ ਲੱਗ ਸਕਦੇ ਨੇ। ਹੁਣ ਜਿਹੜੀ ਕਿਸੇ ਵੀ ਮੁਲਕ ਦੀ ਜਿਹੜੀ GDP ਹੁੰਦੀ ਆ ਉਸ ਨੂੰ ਜਿਹੜਾ ਉਹ ਦੋ ਹਿੱਸਿਆਂ ਦੇ ਵਿਚ ਵੰਡਿਆ ਜਾਂਦਾ ਕਿ ਇੱਕ ਤਾਂ ਰੀਅਲ GDP ਜਿਹਦੇ ਵਿਚ ਕਹਿ ਲਓ ਕਿ ਸਾਡੇ ਕੋਲ ਕੀ ਆ ਜਿਹੜਾ ਅਸੀਂ ਵੇਚ ਕੇ ਤੇ ਪੈਸੇ ਕਮਾਉਂਦੇ ਆ, ਚਾਹੇ ਸਾਡੇ ਕੋਲ ਕਣਕ ਹੈ, ਚਾਹੇ ਸਾਡੇ ਕੋਲ ਸੋਇਆਬੀਨ ਹੈ, ਚਾਹੇ ਸਾਡੇ ਕੋਲ ਕਨੋਲਾ ਹੈ, ਚਾਹੇ ਉਹਦੀ ਖਲ ਹੈ, ਉਹਦੇ ਬੀਜ ਨੇ, ਚਾਹੇ ਅਸੀਂ ਗੱਡੀਆਂ ਭੇਡੇ ਵੇਚਦੇ ਹਾਂ, ਚਾਹੇ ਅਸੀਂ ਉਹਦੇ ਪਾਰਟਸ ਵੇਚਦੇ ਹਾਂ, ਚਾਹੇ ਸਾਡੇ ਕੋਲ ਲੱਕੜ ਹੈ, ਉਹ ਅਸੀਂ ਦੂਜੇ ਮੁਲਕਾਂ ਨੂੰ ਵੇਚ ਕੇ ਤੇ ਅਸੀਂ ਪੈਸੇ ਲੈਂਦੇ ਹਾਂ। ਦੂਜਾ ਸੈਕਟਰ ਹੁੰਦਾ ਸਰਵਿਸ ਦਾ। ਹੁਣ ਸਰਵਿਸ ਦੇ ਵਿਚ ਜਿਹੜਾ ਜੀ ਉਹ ਜੇ ਸਾਡੇ ਕੋਲ ਸੈਟੇਲਾਈਟ ਹੈ, ਕੋਈ ਹੋਰ ਟੈਕਨੋਲੋਜੀ ਹੈ ਜਿਹੜੀ ਅਸੀਂ ਸਰਵਿਸ ਦੇ ਕੇ ਤੇ ਉਹਦੇ ਦੇ ਵਿਚ ਪੈਸੇ ਲੈਂਦੇ ਹਾਂ। ਫਿਰ ਸਾਡੇ ਜਿਹੜੇ ਕੋਈ ਦੂਜੇ ਐਸੈਟਸ ਨੇ ਉਹ ਐਸੈਟਸ ਕਿ ਜਿਨ੍ਹਾਂ ਦੀ ਜਿਹੜੀ ਆ ਇਨਫਲੇਸ਼ਨ ਦੇ ਨਾਲ ਕੀਮਤ ਵਧ ਗਈ ਵੀ ਕਿਸੇ ਵੇਲੇ ਜਿਹੜੀ ਉਹ ਚੀਜ਼ ਅਸੀਂ 10 ਦੀ ਲਈ ਸੀ ਤੇ ਉਹ ਪਈ ਰਹੀ ਆ ਤੇ ਹੁਣ ਉਹ 50 ਦੀ ਹੋ ਗਈ, ਉਹ ਵੀ ਸਾਡੀ GDP ਦੇ ਵਿਚ ਆ ਜਾਂਦੀ ਹੈ। ਸੋ ਜਿਹੜੀ ਇਸ ਪੱਖੋਂ ਜਿਹੜਾ ਕੈਨੇਡਾ ਹੈ, ਜਿਹੜੀ ਕੈਨੇਡਾ ਦੀ ਗਰੋਥ ਜਿਹੜੀ ਆ ਉਹ 1.5% ਜਿਹੜੀ ਆ ਉਹ IMF ਨੇ ਪਿਛਲੇ ਦਿਨ ਦੱਸੀ ਹੈ ਵੀ ਅਸੀਂ ਘਾਟੇ ਦੇ ਵਿਚ ਹਾਲ ਦੀ ਕੜੀ ਨਹੀਂ ਆ। ਪਿਛਲੇ ਦਿਨ ਜਿਹੜੀ ਇੱਕ ਰਿਪੋਰਟ ਮਾਰਕ ਕਾਰਨੀ ਹੋਰਾਂ ਨੇ ਦਿੱਤੀ ਸੀ ਕਿ ਜਿਹਦੇ ਵਿਚ ਪਹਿਲਾਂ ਜਿਹੜਾ ਅਨੁਮਾਨਿਤ ਡੈਫੀਸਿਟ ਜ਼ਿਆਦਾ ਸੀ ਹੁਣ ਉਹ ਡੈਫੀਸਿਟ ਜਿਹੜਾ ਜੀ ਉਹ ਅਨੁਮਾਨ ਦੇ ਨਾਲੋਂ ਘਟਿਆ, ਉਹ ਵੀ ਜਿਹੜੇ ਉਹ ਸ਼ੁਭ ਸੰਕੇਤ ਹੋ ਸਕਦੇ ਆ। ਦੂਜਾ ਚਾਹੇ ਅਸੀਂ ਤੇਲ ਵੇਚਦੇ ਸੀ, ਚਾਹੇ ਜਿਹੜੇ ਬਾਕੀ ਦੇ ਹੋਰ ਖਣਿਜ ਪਦਾਰਥ ਨੇ ਜਿਹੜੇ ਸਾਡੀ ਧਰਤੀ ਦੇ ਵਿਚ ਜਿਹੜੇ ਹੋਰ ਨਾ ਧਰਤੀ ਦੇ ਮੁਲਕਾਂ ਦੇ ਕੋਲ ਬਹੁਤੇ ਨਹੀਂ ਨੇ ਪਰ ਉਨ੍ਹਾਂ ਦੀ ਜ਼ਰੂਰਤ ਹੈ, ਪਹਿਲਾਂ ਅਸੀਂ ਕਹਿ ਲਓ ਕਿ ਟੋਟਲੀ ਅਮਰੀਕਾ ਤੇ ਨਿਰਭਰ ਸੀ, ਸਿਰਫ ਉਨ੍ਹਾਂ ਨੂੰ ਵੇਚ ਸਕਦੇ ਸੀ, ਚਾਹੇ ਸਾਡੀ ਖਾਦ ਹੀ ਸੀ, ਚਾਹੇ ਸਾਡਾ ਜਿਹੜਾ ਖੇਤੀਬਾੜੀ ਨਾਲ ਸੰਬੰਧਿਤ ਇਕੁਇਪਮੈਂਟ ਹੈ ਉਹ ਸੀ। ਸੋ ਹੁਣ ਜਿਹੜਾ ਜੀ ਉਹ ਜੇ ਬਾਕੀ ਦੇ ਹੋਰ ਨਾ ਮੁਲਕਾਂ ਦੇ ਨਾਲ ਵੀ ਜਦੋਂ ਸਾਡੇ ਸਮਝੌਤੇ ਹੁੰਦੇ ਨੇ ਸੋ ਉੱਥੇ ਵੀ ਅਸੀਂ ਵੇਚ ਕੇ ਤੇ ਸੋਹਣੇ ਪੈਸੇ ਬਣਾ ਸਕਦੇ ਹਾਂ। ਜਦੋਂ ਆਪਾਂ ਕਿਸੇ ਵਿਚੋਲੀਏ ਦੇ ਜ਼ਰੀਏ ਵੇਚਦੇ ਹਾਂ ਤੇ ਅਗਲਾ ਫਿਰ ਓਬਵੀਅਸਲੀ ਆ ਵੀ ਸਸਤੇ ਭਾਅ ਸਾਡੇ ਤੋਂ ਲੈਂਦਾ ਗਾ, ਮਹਿੰਗੇ ਭਾਅ ਵੇਚਦਾ। ਜੇ ਅਸੀਂ ਸਿੱਧਾ ਵੇਚਾਂਗੇ ਤੇ ਖਰੀਦਦਾਰ ਨੂੰ ਵੀ 4 ਪੈਸੇ ਬਚ ਸਕਦੇ ਆ ਤੇ ਵੇਚਣ ਵਾਲੇ ਨੂੰ ਵੀ 4 ਪੈਸੇ ਬਚ ਸਕਦੇ ਆ। ਸੋ ਲੈਟਸ ਹੋਪ ਫੋਰ ਦਾ ਬੈਸਟ। ਜਿਹੜਾ ਇਹ ਸਮਾਂ ਹੈ ਇਹ ਸਮਾਂ ਜਿਹੜਾ ਉਹ ਬੜੇ ਸਬਰ ਦੇ ਨਾਲ ਤੇ ਸਦਕ ਦੇ ਨਾਲ ਕੱਢਣ ਦੀ ਜ਼ਰੂਰਤ ਜਿਹੜੀ ਆ ਉਹਦਾ ਸੁਨੇਹਾ ਹਰ ਪਾਸਿਓਂ ਦਿੱਤਾ ਜਾ ਰਿਹਾ ਹੈ। ਇੱਕ ਨਿੱਕੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ।
HK ਟਾਇਰ ਸੈਂਟਰ ਤੋਂ ਕਾਰਸ ਐਂਡ ਟਰੱਕਸ ਤੇ ਬ੍ਰਾਂਡ ਨਿਊ ਜਾਂ ਓਲਡ ਟਾਇਰਸ ਲੈ ਸਕਦੇ ਹੋ।
BF ਕੋਡਰੇਜ, ਹੈਮਕੌਕ, ਫਾਇਰਸਟੋਨ, ਚਾਈਨੀਜ਼ ਟਾਇਰਸ ਮਿਲਦੇ ਨੇ।
24x7 ਰੋਡ ਸਰਵਿਸ ਅਵੇਲੇਬਲ। HK ਟਾਇਰ ਸੈਂਟਰ, 6191 ਐਟਲਾਂਟਿਕ ਡਰਾਈਵ, ਮਿਸੀਸਾਗਾ। ਕਾਲ ਕਰੋ ਬੂਟਾ ਚਾਹਲ ਨੂੰ 6472954600, 647-295-4600। HK ਟਾਇਰ ਸੈਂਟਰ।
ਰਾਜ ਕਾਰਪੇਟ ਐਂਡ ਫਲੋਰਿੰਗ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪੇਟ ਪਾਉਣੀ ਹੈ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ। ਰਾਜ ਕਾਰਪੇਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ। ਜਾਣਕਾਰੀ ਲਈ 416-953-6233। ਰਾਜ ਕਾਰਪੇਟ ਐਂਡ ਫਲੋਰਿੰਗ। ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5154 607-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 ਆਲਵਿਨ ਰੋਡ ਇਨ ਰੈਕਸਡੇਲ, 416-213-1165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਇੱਕ ਵਾਰ ਫਿਰ ਸਵਾਗਤ ਜੀ। ਉਮੀਦ ਹੁਣ ਤੱਕ ਦੀ ਗੱਲਬਾਤ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ। ਸੋ ਆਪਾਂ ਪੈਸੇ ਧੇਲੇ ਦੀ ਗੱਲ ਕਰਦੇ ਸੀ, ਤੇ ਪੈਸੇ ਧੇਲੇ ਦੇ ਮਾਹਰ ਨੇ ਜੀ ਮੋਰਗੇਜ ਕਿੰਗ ਪਰਮਜੀਤ ਸਿੰਘ ਜੀ, ਉਹਨਾਂ ਨਾਲ ਗੱਲਬਾਤ ਕਰਦੇ। ਪਰਮਜੀਤ ਸਿੰਘ ਜੀ ਨੂੰ ਸਵਾਗਤ ਹੈ। ਹਾਂ ਠਹਿਰੋ 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 ਠਹਿਰੋ, ਸੋਚਦਾ ਪਏ ਨੀ ਹਾਲੇ। ਹਾਂਜੀ ਹੁਣ ਸਵਾਗਤ ਹੈ ਜੀ।
ਸਤਿ ਸ੍ਰੀ ਅਕਾਲ ਜੀ, ਤੇ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਆਫਟਰਨੂਨ ਤੇ ਸਤਿ ਸ੍ਰੀ ਅਕਾਲ।
ਠੀਕ ਠਾਕ ਹੋ?
ਬਹੁਤ ਵਧੀਆ ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ?
ਵਧੀਆ ਜੀ ਵਧੀਆ। ਪਿਛਲੇ ਦਿਨ ਇੱਕ ਰਿਪੋਰਟ ਜਿਹੜੀ ਹੈ ਜੀ ਉਹ ਤੁਹਾਡੇ ਵੀ ਧਿਆਨ ਗੋਚਰੇ ਆਈ ਹੋਣੀ ਆ ਕਿ ਜਿਹੜਾ ਬ੍ਰਹਮਟਨ ਆ ਉਹ ਉਸ ਦੇ ਉੱਪਰ ਕਹਿੰਦੇ ਕਾਫੀ ਖਤਰੇ ਦੇ ਬੱਦਲ ਇਸ ਕਰਕੇ ਮੰਡਰਾਏ ਹੋਏ ਨੇ ਕਿ ਲੋਕਾਂ ਦੀਆਂ ਜਿਹੜੀਆਂ ਘਰਾਂ ਦੀਆਂ ਕਿਸ਼ਤਾਂ ਜਿਹੜੀਆਂ ਨੇ ਜੀ ਉਹ ਟੁੱਟ ਰਹੀਆਂ ਨੇ। ਹੁਣ ਜਿਨ੍ਹਾਂ ਦੀ ਰੀਨਿਊਲ ਆਈ ਆ ਉਹ ਵੀ ਫਿਕਰਮੰਦੀ ਦੇ ਵਿੱਚ ਨੇ। ਤੁਸੀਂ ਕੀ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਕਹਿਣਾ ਚਾਹੋਗੇ ਕਿ ਉਨ੍ਹਾਂ ਨੂੰ ਕਿੰਨਾ ਕੁ ਫਿਕਰ ਕਰਨਾ ਚਾਹੀਦਾ?
ਮੇਰੇ ਖਿਆਲ ਦੇ ਵਿੱਚ ਅਗਰ ਆਪਾਂ ਦੇਖੋ ਜਿਹੜੇ ਤਾਂ ਆਪਣੇ ਬੰਦੇ ਨੇ ਨਾ, ਮੈਂ ਹਮੇਸ਼ਾ ਕਹਿੰਦਾ ਹੁੰਦਾ ਸਾਡੇ ਕੋਲ ਨਾ ਘਰ ਤੋਂ ਪਹਿਲਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਗਵਾਉਣ ਤੋਂ ਪਹਿਲਾਂ। ਮੈਂ 29 ਸਾਲ ਦੀ ਪ੍ਰੈਕਟਿਸ ਦੇ ਵਿੱਚ ਇਹ ਦੇਖਿਆ ਕੋਈ ਹੋਊਗਾ ਇੱਕਾ ਦੁੱਕਾ ਜਿਹੜਾ ਕੋਈ ਪਾਵਰ ਆਫ ਸੇਲ ਦੇ ਉੱਤੇ ਗਿਆ ਹੋਊਗਾ, ਨਹੀਂ ਤਾਂ ਮੈਂ ਬਹੁਤ ਹੀ ਘੱਟ ਸੀਨ ਦੇਖੇ ਨੇ ਪਾਵਰ ਆਫ ਸੇਲ ਵਾਲੇ, ਕਿਉਂਕਿ ਹਰੇਕ ਮਸਲੇ ਦਾ ਹੱਲ ਜੋ ਤੁਸੀਂ ਸਹੀ ਬੰਦੇ ਨੂੰ ਜਾ ਕੇ ਮਿਲੋਗੇ ਉਹਨੂੰ ਹੱਲ ਕੱਢ ਦੇਣਾ ਤੁਹਾਡੇ ਕਿਸੇ ਵੀ ਮਸਲੇ ਦਾ। ਇੱਕ ਨਾ ਮੈਂ ਤੁਹਾਨੂੰ ਗੱਲ ਦੱਸਦਾ, ਤੁਸੀਂ ਯਕੀਨ ਕਰਿਓ ਵੀ ਇੱਕ ਰੀਅਲਟਰ ਦਾ ਤੇ ਮੋਰਗੇਜ ਵਾਲੇ ਦਾ ਅੱਡੀ ਚੋਟੀ ਦਾ ਜ਼ੋਰ ਕਿਉਂ ਲੱਗਾ ਹੁੰਦਾ ਵੀ ਯਾਰ ਵੀ ਆਪਾਂ ਡੀਲ ਕਰਵਾ ਦਈਏ ਵਧੀਆ ਰੇਟ ਤੇ ਕਰਵਾ ਦਈਏ। ਉਹਨਾਂ ਨੂੰ ਇਹ ਪਤਾ ਵੀ ਯਾਰ ਕਮਿਸ਼ਨ ਤਾਂ ਹੀ ਆਊਗਾ ਜੇ ਆਪਾਂ ਕਿਸੇ ਦਾ ਕੰਮ ਕਰਵਾ ਕੇ ਦੇਵਾਂਗੇ, ਨਹੀਂ ਤਾਂ ਸਾਨੂੰ ਕਿਹੜਾ ਤਨਖਾਹ ਮਿਲਦੀ?
ਬਿਨਾਂ ਸ਼ੱਕ।
ਠੀਕ ਹੈ, ਹੁਣ ਸਾਨੂੰ ਕੋਈ ਤਨਖਾਹ ਹੈ ਨੀ ਵੀ ਜੇ ਅਸੀਂ ਬੈਠੇ ਦਾ ਹਫ਼ਤੇ ਬਾਅਦ ਫਰਾਈਡੇ ਨੂੰ ਸਾਨੂੰ ਚੈੱਕ ਮੋਟਾ ਕੱਢ ਕੇ ਕਿਸੇ ਨੇ ਦੇ ਦੇਣਾ, ਅਸੀਂ ਤਾਂ ਰੋਜ਼ ਖੂਹ ਪੱਟਣਾ, ਰੋਜ਼ ਕੰਮ ਕਰਾਂਗੇ ਫੇਰ ਹੀ ਸਾਨੂੰ ਕਮਿਸ਼ਨ ਆਏਗਾ ਨਾ, ਤੁਹਾਡੀ ਡੀਲ ਹੋਏਗੀ ਤਾਂ ਹੀ ਆਏਗਾ ਨਾ ਕਮਿਸ਼ਨ ਸਾਨੂੰ
ਜੀ।
ਠੀਕ ਹੈ ਜੀ, ਇਸ ਕਰਕੇ ਪਰਖਣਾ ਤੁਸੀਂ ਆ ਵੀ ਜਾਣਾ ਕਿਹਦੇ ਕੋਲ ਆ, ਡੱਡੇ ਨਾਲ ਡਾਕਟਰ, ਡੱਡੇ ਨਾਲ ਡਾਕੂ। ਠੀਕ ਹੈ ਜੀ, ਛੁਰੀ ਉਹਦੇ ਹੱਥ ਦੇ ਵਿੱਚ ਵੀ ਹੈ, ਛੁਰੀ ਉਹਦੇ ਹੱਥ ਦੇ ਵਿੱਚ ਵੀ ਹੈ, ਪਹਿਚਾਣ ਤੁਸੀਂ ਕਰਨੀ ਹੈ। ਡਾਕਟਰ ਕੋਲ ਜਾਓਗੇ ਉਹ ਢਿੱਡ ਪਾੜ ਕੇ ਤੰਗ ਕੇ ਲਾ ਕੇ ਆਰਾਮ ਆ ਜਾਏਗਾ ਬਿਮਾਰੀ ਤੋਂ, ਡਾਕੂ ਤੇ ਜਾਓਗੇ ਢਿੱਡ ਪਾੜ ਕੇ ਮੁੜ ਕੇ ਉਹਨੂੰ ਸਾਈਡ ਤੇ ਹੋ ਕੇ ਬਹਿਣਾ, ਜਿਹੜੀ ਕਿ ਆਪਾਂ ਜਿਹਨੂੰ ਆਪਾਂ ਪ੍ਰਾਈਵੇਟ ਮੋਰਗੇਜ ਕਹਿ ਦਿੰਦੇ
ਜੀ।
ਉਹ ਇੱਕ ਵਾਰੀ ਜਿਹੜਾ ਜਿਹਦੇ ਇੱਕ ਵਾਰੀ ਛੁਰਾ ਵੱਜ ਗਿਆ ਨਾ ਪ੍ਰਾਈਵੇਟ ਮੋਰਗੇਜ ਦਾ, ਉਹ ਦੁਬਾਰਾ ਬੰਦਾ ਪੈਰਾਂ ਤੇ ਆਉਂਦਾ ਨਹੀਂ। ਮੈਂ ਇਹ ਹੁਣੇ ਤੁਹਾਨੂੰ ਆਉਣੇ ਰਹੀ ਗੱਲ ਦੱਸ ਰਿਹਾ, ਪੈਰਾਂ ਤੇ ਆਉਂਦਾ ਕਿਉਂ ਨੀ? ਹੁਣ ਮੈਂ ਤੁਹਾਨੂੰ ਮੋਟੀ ਮੋਟੀ ਗੱਲ ਦੱਸਦਾ, ਕਿਸੇ ਨੇ 10 ਲੱਖ ਦੀ ਮੋਰਗੇਜ ਲਈ, ਠੀਕ ਹੈ ਜੀ, 60,000 ਡਾਲਰ ਤਾਂ ਬੰਦੇ ਨੇ ਪਹਿਲਾਂ ਫੀਸ ਹੀ ਕੱਟ ਲਈ ਉਹਦੀ, 10 ਲੱਖ 60,000 ਹੋ ਗਿਆ, ਤੇ ਮੁੜ ਕੇ ਹੋਰ ਲੈਂਡ ਟਰਾਂਸਫਰ ਪਾ ਕੇ 1,00,000 ਡਾਲਰ ਤੁਸੀਂ ਲੈਂਡ ਟਰਾਂਸਫਰ ਪਾ ਕੇ ਉਹ ਤੁਹਾਡਾ ਹੋ ਗਿਆ ਜੀ 12.5। ਅੱਜ ਦੇ ਟਾਈਮ ਦੇ ਵਿੱਚ 12.5 ਦੇ ਘਰ ਦੀ ਵੈਲਿਊ ਨੀ ਹੁੰਦੀ, ਇੰਨਾ ਕੀ ਡਾਊਨ ਪੇਮੈਂਟ ਦਿੱਤਾ ਹੁੰਦਾ ਆਪਾਂ।
ਐਗਜੈਕਟਲੀ,
ਇਸ ਕਰਕੇ ਜਦੋਂ ਵੀ ਕਿਤੇ ਮੋਰਗੇਜ ਕਰਵਾਉਣੀ ਹੈ ਨਾ, ਇੱਕ ਤਾਂ ਲਾਸਟ ਮਿੰਟ ਤੱਕ ਤੁਸੀਂ ਵੇਟ ਨੀ ਕਰਨੀ ਵੀ ਯਾਰ ਹਲੇ 15 ਦਿਨ ਪਏ, 20 ਦਿਨ ਪਏ, ਕਰਵਾ ਲਾਂਗੇ ਕੋਈ ਠਾਹ ਠਾਹ ਕਰਕੇ।
ਪਰ ਵਿੱਚ ਤੁਹਾਡੇ ਮੈਂ ਗੱਲ ਟੋਕਦਾ, ਕਈ ਜਿਹੜੇ ਇੱਥੇ ਮੈਂ ਦੇਖੇ ਮੋਰਗੇਜ ਵਾਲੇ ਉਹ ਕੀ ਕਰਨਗੇ ਕਿ ਤੁਸੀਂ 2 ਮਹੀਨੇ ਪਹਿਲਾਂ ਵੀ ਮੰਨ ਲਓ ਐਪਲੀਕੇਸ਼ਨ ਭਰ ਦਿੱਤੀ ਆ, ਉਹ ਕਹਿੰਦੇ ਚੱਕਰੀ ਕੋਈ ਨੀ, ਫਿਕਰ ਨਾ ਕਰ, ਮੋਰਗੇਜ ਤਾਂ ਆਪਣੀ ਹੋਈ ਪਈ ਆ। ਫਿਰ ਉਹ ਤੋਂ ਬਾਅਦ ਬੰਦਾ ਜਿਹੜਾ ਜੀ ਉਹ 15 ਦਿਨਾਂ ਬਾਅਦ ਫੇਰ ਫੋਨ ਕਰਦਾ, ਉਹਨੂੰ ਯਾਰ ਤੂੰ ਘਬਰਾਉਣਾ ਕਿਉਂ, ਸਾਰਾ ਕੰਮ ਹੋਇਆ ਪਿਆ। ਹਾਂਜੀ, ਕਰਦੇ ਕਰਾਉਂਦੇ ਆ ਅਖੀਰਲੇ ਹਫ਼ਤੇ ਤੱਕ ਜਿਹੜਾ ਜੀ ਉਹ ਗੱਲ ਘੜੀਸ ਲਈ ਜਾਂਦੀ ਆ
ਜੀ।
ਉਸ ਤੋਂ ਬਾਅਦ ਜਦੋਂ ਫਿਰ ਹਫ਼ਤਾ ਹੋਇਆ ਹੁੰਦਾ ਵੀ ਕਲੋਜ਼ਿੰਗ ਉਧਰੋਂ ਆਈ ਹੈਗੀ ਆ ਤੇ ਡਾਕੂਮੈਂਟ ਮੰਗਣ ਡਏ ਆ ਵਕੀਲ ਤੇ ਫੇਰ ਤੁਹਾਡਾ ਮੋਰਗੇਜ ਵਾਲਾ ਕਹਿੰਦਾ ਵੀ ਯਾਰ ਕੰਮ ਔਖਾ ਹੋਈ ਜਾਂਦਾ ਵੀ ਠਹਿਰ ਜੋ ਮੈਂ ਇੱਕ ਦੋ ਥਾਵਾਂ ਤੇ ਗੱਲ ਕੀਤੀ ਆ ਆਪਾਂ ਨੂੰ ਥੋੜਾ ਜਿਹਾ ਵਿਆਜ ਦੇਣਾ ਪੈਣਾ ਵੱਧ ਵੀ ਆਪਾਂ ਨੂੰ ਪ੍ਰਾਈਵੇਟਲੀ ਕਰਨੀ ਪੈਣੀ ਆ ਬੈਂਕਾਂ ਨੇ ਹੱਥ ਖੜੇ ਕਰਤੇ
ਜੀ
ਉਹ ਹਾਲਾਤ ਕਿਉਂ ਬਣਦੇ ਨੇ
ਉਹ ਹਾਲਾਤ ਇਸ ਕਰਕੇ ਬਣਦੇ ਨੇ ਜੀ ਹਰੇਕ ਬੰਦੇ ਨੇ ਆਪਣੀ ਜਾਨ ਸੌਖੀ ਕਰਨੀ ਆ ਹੁਣ ਜਿਹੜੇ ਬੰਦੇ ਦੇ ਕੋਲ ਡੀਲ ਹੀ ਇੱਕ ਅੱਧੀ ਆਉਣੀ ਆ ਦਿਹਾੜੀ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਜਿਹਦੇ ਕੋਲ ਡੀਲ ਹੀ ਇੱਕ ਆਉਣੀ ਠੀਕ ਹੈ ਜੀ ਉਹਨੂੰ ਕੀ ਕਰਨਾ ਹੈਗਾ ਉਹਨੂੰ ਫਾਈਲ ਲੈ ਕੇ ਬੈਠੇ ਨੇ ਉਹਨੂੰ ਪਤਾ ਯਾਰ ਪ੍ਰਾਈਵੇਟ ਮੋਰਗੇਜ ਲਈ ਕਰਨਾ ਕੀ ਆ ਇੱਕ ਸੇਲ ਪਰਚੇਜ ਐਗਰੀਮੈਂਟ ਚਾਹੀਦਾ ਠੀਕ ਹੈ ਜੀ ਦੋ ਚਾਰ ਮਿੱਠੀਆਂ ਗੋਲੀਆਂ ਚਾਹੀਦੀਆਂ ਨੇ ਹਾਂਜੀ ਭਾਜੀ ਟੈਨਸ਼ਨ ਨਾ ਲਓ ਉਹ 3 ਮਹੀਨੇ ਬਾਅਦ ਬੈਂਕ ਤੋਂ ਕਰਾ ਦਾਂਗੇ ਹੁਣ ਤੁਸੀਂ ਕਰਾਓ ਠੀਕ ਹੈ ਜੀ ਆਪਣਾ ਕਮਿਸ਼ਨ ਪਾਇਆ ਜੇਲ੍ਹ ਦੇ ਵਿੱਚ 3 ਮਹੀਨੇ ਬਾਅਦ ਤੁਸੀਂ ਪਰਮਜੀਤ ਨੂੰ ਕਾਲ ਕਰਦੇ ਯਾਰ ਮੈਂ ਨਾ ਇੰਡੀਆ ਆਇਆ ਮੈਂ ਯਾਰ ਕਿਊਬਾ ਆਇਆ ਆ ਕੇ ਕਾਲ ਕਰਦਾ ਪਰ ਜਦੋਂ ਉਹ ਆ ਕੇ ਕਾਲ ਕਰਦਾ ਤਦ ਤੱਕ ਨੂੰ ਪਾਵਰ ਆਫ ਸੇਲ ਦੀ ਚਿੱਠੀ ਆਈ ਹੁੰਦੀ ਘਰੇ ਬੰਦੇ ਨੂੰ ਸਮਝ ਨਹੀਂ ਲੱਗਦੀ ਮੈਂ ਕਰਨਾ ਕੀ ਹੈ ਹੁੰਦਾ ਕੀ ਹੈ ਇਹ ਸ਼ਾਰਟ ਟਰਮ ਨੇ ਬੇਈਮਾਨੀ ਦੇ ਦਰਖਤ ਦੇ ਉੱਤੇ ਇੱਕੋ ਵਾਰੀ ਪੈਸਾ ਲੱਗਦਾ ਵਾਰ ਵਾਰ ਨਹੀਂ ਲੱਗਦਾ ਠੀਕ ਹੈ ਜੀ ਇਸ ਕਰਕੇ ਮੈਂ ਕਹਿੰਦਾ ਹੁੰਦਾ ਪਰਖ ਤੁਸੀਂ ਕਰਨੀ ਹੈ ਇੱਥੇ ਤੁਹਾਡੀ ਵੀ ਗਲਤੀ ਹੈ ਮੈਂ ਇਹ ਨਹੀਂ ਆਪਾਂ ਕਿਸੇ ਨੂੰ ਬਟਰਿੰਗ ਨਹੀਂ ਕਰਨੀ ਵੀ ਕਲਾਇੰਟ ਰੱਬ ਦਾ ਰੂਪ ਆ ਜਾਂ ਕਲਾਇੰਟ ਭੋਲਾ ਆ ਕਲਾਇੰਟ ਨੂੰ ਤਾਂ ਜੀ ਸਾਰਾ ਕੁਝ ਪਤਾ ਠੀਕ ਹੈ ਜੀ ਜਾਂ ਤੁਸੀਂ ਬੰਦੇ ਨੂੰ ਮਿਲਣ ਹੀ ਨਹੀਂ ਜਾਣਾ ਮੋਰਗੇਜ ਵਾਲੇ ਨੂੰ
ਜੀ
ਉਹ ਪਤਾ ਹੀ ਨਹੀਂ ਕਿੱਥੇ ਬੈਠਾ ਹਾਂਜੀ ਭਾਜੀ ਵਟਸਐਪ ਤੇ ਭੇਜ ਦੋ ਡਾਕੂਮੈਂਟ ਹਾਂਜੀ ਭਾਜੀ ਆ ਗਏ ਭਾਜੀ ਮੈਂ ਤਾਂ ਡਾਕੂ ਸਾਈਨ ਕਰਦੇ ਆ ਭਾਜੀ ਹਾਂਜੀ ਭਾਜੀ ਕਰ ਦਿਓ ਸਾਈਨ ਪਤਾ ਹੀ ਨਹੀਂ ਅੱਗੇ ਕੌਣ ਬੈਠਾ ਪਰਮਜੀਤ ਬੈਠਾ ਕਰਮਜੀਤ ਬੈਠਾ ਸਰਬਜੀਤ ਬੈਠਾ ਕਿੱਦਾਂ ਦਾ ਬੰਦਾ ਕੀ ਉਹ ਕੰਮ ਕਰਦਾ ਕਿੰਨੀ ਦੇਰ ਤੋਂ ਮਾਰਕੀਟ ਚ ਬੈਠਾ ਕੀ ਉਹਦਾ ਟਿਕਾਣਾ ਆ ਕਈ ਬੰਦੇ ਤਾਂ ਬੈਠੇ ਇਦਾਂ ਨੇ ਸਾਲ ਦੇ ਵਿੱਚ 2 ਡੀਲਾਂ ਪ੍ਰਾਈਵੇਟ ਕੀਤੀਆਂ ਮੁੜ ਕੇ ਜੀ ਅਗਲੇ ਸਾਲ ਉਹ ਛੁੱਟੀ ਲੈ ਕੇ ਮੌਜਾਂ ਕਰਦੇ ਨੇ ਇੰਨੇ ਕੀ ਪੈਸੇ ਚਾਹੀਦੇ ਹੁੰਦੇ ਉਹਨਾਂ ਨੂੰ ਹੁਣ ਜਿਹੜੇ ਬੰਦੇ ਨੇ ਭਾਜੀ 12 ਇੰਪਲਾਈ ਰੱਖੇ ਹੋਏ ਨੇ ਮੇਰੇ ਵਰਗੇ ਨੇ ਠੀਕ ਹੈ ਜੀ 18 ਉਹਦੇ ਕੋਲ ਕਮਰੇ ਨੇ ਇੱਥੇ ਕੰਮ ਕਰਨ ਨੂੰ ਰੱਖੇ ਹੋਏ ਨੇ 160 ਬੰਦੇ ਉਹਨਾਂ ਕੋਲ ਏਜੰਟ ਐਜ ਏ ਕੰਮ ਕਰਦੇ ਨੇ ਉਹ ਬੰਦਾ ਭੱਜਣ ਦਾ ਕਿਤੇ ਨੀ ਨਾ ਲੱਗਾ ਨੰਬਰ ਨੋਟ ਕਰੋ 416-804-2015-6804-2015 ਅਗਰ ਕਿਸੇ ਦੀ ਮੋਰਗੇਜ ਮੈਂ ਕਹਿੰਦਾ ਵੀ ਜਿਹੜੀ ਵੀ ਕਿਸੇ ਮੇਜਰ ਬੈਂਕ ਦੇ ਨਾਲ ਮੋਰਗੇਜ ਰੱਖ ਲਓ ਜਿਹੜਾ ਬੰਦਾ ਇਸ ਵਕਤ 5% ਤੋਂ ਰੇਟ ਵੱਧ ਦੇ ਰਿਹਾ ਨਾ ਜੀ ਉਹ ਕਾਲ ਕਰਿਓ ਉਹਨਾਂ ਨੂੰ ਮੈਂ ਮੇਜਰ ਬੈਂਕ ਦੇ ਨਾਲ ਲੈ ਜਾਂਦਾ ਇੱਕੋ ਹੀ ਚੀਜ਼ ਸਾਡੇ ਕੋਲ ਮੰਗਣੀ ਮੈਂ ਸਕੋਰ ਬਸ 650 ਦੇ ਦਿਓ ਜੇ ਕਿਤੇ ਮੇਜਰ ਬੈਂਕ ਤੋਂ ਕਰਾਉਣੀ ਹੈ ਕੈਸ਼ ਤੇ ਕੰਮ ਕਰ ਦਿਓ ਨੋਟ ਅਸੈਸਮੈਂਟ ਤੇ ਇਨਕਮ ਨਹੀਂ ਹੈਗੀ ਠੀਕ ਹੈ ਜੀ ਕਿਤੇ ਸੱਜਿਓ ਖੱਬਿਓ ਪੇਮੈਂਟ ਆ ਰਹੀ ਹੈ ਇਨਕਮ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ 650 ਬੀਕਨ ਸਕੋਰ ਦੇ ਦਿਓ ਮੇਜਰ ਬੈਂਕ ਨਾਲ 3.5% ਤੇ ਮੋਰਗੇਜ ਕਰਵਾ ਦੇਣੀ ਹੈ ਨੰਬਰ ਨੋਟ ਕਰੋ 416-804-2015 ਕਰ ਲੈਣਾ ਆ ਬੈਂਕ ਰਫਸੀ ਕੀਤੀ ਹੋਈ ਆ ਪ੍ਰਪੋਜ਼ਲ ਕੀਤੀ ਹੋਈ ਆ ਸਕੋਰ 400 ਹੈ 20% ਡਾਊਨ ਪੇਮੈਂਟ ਲੈ ਕੇ ਆ ਜਾਓ ਇਹ ਵੀ ਪ੍ਰਾਈਵੇਟ ਨਹੀਂ ਹੈ ਜੀ ਸਾਈਡ ਤੋਂ ਮੋਰਗੇਜ ਇੱਕ ਮਾੜੀ ਜੀ ਬੇਨਤੀ ਪ੍ਰਵਾਨ ਕਰਿਓ ਸਾਰੇ ਮੇਰੇ ਨਾਲ ਫੋਨ ਠਾਠਾ ਵੱਜਣ ਲੱਗ ਪਿਆ ਸਿਰਫ 2 ਮਿੰਟ ਦਿਓ ਮੈਂ ਸਾਰੇ ਨੇ ਕਾਲਾਂ ਰਿਟਰਨ ਕਰਾਂਗਾ ਅਗਰ ਫੋਨ ਮੇਰਾ ਵਾਇਸ ਮੇਲ ਤੇ ਜਾਂਦਾ ਮਾੜਾ ਟੈਕਸਟ ਮੈਸੇਜ ਛੱਡ ਦਿਓ ਕਿਉਂਕਿ ਫੋਨ ਮੇਰਾ ਵੱਜਣ ਲੱਗ ਪਿਆ ਆਲਰੇਡੀ ਅਗਰ ਕਿਸੇ ਦੀ ਕੋਈ ਬੈਂਕਰਪਸੀ ਕੀਤੀ ਆ ਪ੍ਰਪੋਜ਼ਲ ਕੀਤਾ ਹੋਇਆ 20% ਡਾਊਨ ਪੇਮੈਂਟ ਲੈ ਕੇ ਆਓ ਉਹਦਾ ਵੀ ਰੇਟ ਆਪਣੇ ਕੋਲ 4.5% ਹੈਗਾ 30 ਸਾਲ ਦੀ ਜਾਂ 35 ਸਾਲ ਦੀ ਆਮੋਟਾਈਜੇਸ਼ਨ ਵੀ ਮਿਲ ਜਾਏਗੀ 40 ਸਾਲ ਦੀ ਵੀ ਆਮੋਟਾਈਜੇਸ਼ਨ ਮਿਲ ਜਾਏਗੀ
ਅੱਛਾ
ਅਗਰ ਬਿਲਕੁਲ ਹੀ ਫਸ ਗਏ ਹੋ ਕਿਸੇ ਦੀ ਕਲੋਜ਼ਿੰਗ ਕੱਲ ਆ ਫਿਰ ਭਾਈ ਮੇਰੇ ਵੀ ਹੱਥ ਬੰਨੇ ਆ ਫਿਰ ਮੇਰੇ ਕੋਲ ਵੀ ਪ੍ਰਾਈਵੇਟ ਹੀ ਆ ਪਰ ਮੇਰੇ ਕੋਲ 13-14% ਵਾਲੀ ਨਹੀਂ ਹੈਗੀ ਹਾਂ ਮੇਰੇ ਕੋਲ 8-8% ਵਾਲੀ ਮਿਲ ਜਾਏਗੀ ਉਹ 3 ਮਹੀਨੇ ਲਈ ਮੋਰਗੇਜ ਹੋਏਗੀ 1 ਸਾਲ ਲਈ ਮੋਰਗੇਜ ਹੋਏਗੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਵਿੱਚ ਤੁਸੀਂ ਅਗਰ ਪ੍ਰਿੰਸੀਪਲ ਵੀ ਐਡ ਕਰਵਾਉਣਾ ਤਾਂ ਉਹ ਵੀ ਕਰਵਾ ਸਕਦੇ ਹੋ ਨੰਬਰ ਮੇਰਾ ਨੋਟ ਕਰਕੇ ਰੱਖੋ 416-804-2015-4168-04-2015 ਔਰ ਮੋਰਗੇਜ ਕਿੰਗ ਦਾ ਇੱਕ ਆਫਿਸ ਹੈ ਜੀ ਜਿਹੜੇ ਡੇਅਰੀ ਐਂਡ ਟਾਮ ਕਹਿੰਦੇ ਸੇਵੇ ਨੇ ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ 1200 ਡੇਅਰੀ ਰੋਡ ਯੂਨਿਟ ਨੰਬਰ 22 ਮੋਰਗੇਜ ਕਿੰਗ ਦਾ ਸਾਈਨ ਬਹੁਤ ਵੱਡਾ ਲੱਗਾ ਮੇਰਾ ਨੰਬਰ ਗਵਾ ਬੇਟਾ ਦਾ ਸਭ ਜਦੋਂ ਮਰਜ਼ੀ ਤੁਸੀਂ ਮੇਰਾ ਨੰਬਰ ਲੈ ਸਕਦੇ ਹੋ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ
ਬਹੁਤ ਬਹੁਤ ਮਿਹਰਬਾਨੀ ਜੀ ਬਲਵਿੰਦਰ ਸਿੰਘ ਹੋਰਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਜੇ ਤੁਸੀਂ ਤੁਹਾਨੂੰ ਹੈਂਡੀਮੈਨ ਚਾਹੀਦਾ ਜੀ ਕਈ ਵਾਰੀ ਕੋਈ ਟੂਟੀ ਲੀਕ ਕਰਦੀ ਹੁੰਦੀ ਆ ਕੋਈ ਘਰ ਦੇ ਵਿੱਚ ਰੈਨੋਵੇਸ਼ਨ ਵਾਸਤੇ ਬੰਦਾ ਚਾਹੀਦਾ ਹੁੰਦਾ ਉਹ ਤੋਂ ਲੈ ਕੇ ਜਾਂ ਤੁਸੀਂ ਬੇਸਮੈਂਟ ਬਣਵਾਉਣੀ ਆ ਰੈਨੋਵੇਸ਼ਨ ਕਰਵਾਉਣੀ ਆ ਜੀ ਲੀਗਲ ਬੇਸਮੈਂਟ ਬਣਵਾਉਣੀ ਹੈ ਬਾਥਰੂਮ ਜਿਹੜਾ ਜੀ ਉਹ ਤੁਸੀਂ ਉਹ ਰੈਨੋਵੇਟ ਕਰਨਾ ਚਾਹੁੰਦੇ ਹੋ ਕਿਚਨ ਜਿਹੜੀ ਹੈ ਜੀ ਉਹ ਡਿਜ਼ਾਈਨ ਬਿਲਡ ਰੈਨੋਵੇਸ਼ਨ ਉਹਦੀ ਕਰਨੀ ਚਾਹੁੰਦੇ ਹੋ ਇਹ ਸਾਰਾ ਕੁਝ ਕਰਦੇ ਨੇ ਪਰਮਜੀਤ ਸਿੰਘ ਹੋਰੀ ਹਾਂਜੀ ਔਰ ਇਹਨਾਂ ਕੁਝ ਸਪੈਸ਼ਲ ਲੱਗੀ ਆ ਜੀ ਵਾਸ਼ਰੂਮ ਤੁਸੀਂ ਬਣਵਾਉਣਾ ਜੀ ਟੋਪ ਦਾ ਕਹਿੰਦਾ ਹੁੰਦਾ ਬੜਾ ਪੁਰਾਣਾ ਘਰ ਆ ਤੁਹਾਡੇ ਕੋਲ ਪੁਰਾਣਾ ਵਾਸ਼ਰੂਮ ਆ ਤੁਹਾਡਾ ਜੀ ਕਰਦਾ ਕਿ ਵਾਸ਼ਰੂਮ ਰੈਨੋਵੇਟ ਕਰਵਾ ਲਈਏ $7,000 ਜਿਹੜਾ ਤੁਹਾਡੇ ਕੋਲ ਲੈਣਗੇ ਸਾਰਾ ਕੁਝ ਉਹਨਾਂ ਨੇ ਆਪ ਲੈ ਕੇ ਆਉਣਾ ਹਾਂਜੀ ਔਰ 7,000 ਦੇ ਵਿੱਚ 3 ਪੀਸ ਵਾਸ਼ਰੂਮ ਜਿਹੜਾ ਤੁਹਾਡਾ ਬਣਾ ਕੇ ਦੇਣਗੇ ਪਰਮਜੀਤ ਸੋਰੀ 416-897-5829 416-897-5829 416-897-5829 ਤੇ ਪਰਮਜੀਤ ਦੇ ਨਾਲ ਸੰਪਰਕ ਕਰ ਲੈਣਾ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਠਾਕ ਹੋ
ਬਹੁਤ ਵਧੀਆ ਜੀ ਵਿਟਾਮਿਨ ਡੀ ਪਰਸੋਂ ਦੀ ਚਾਰਜ ਕੀਤੀ ਹਜੇ ਤੱਕ ਤਾਂ ਬੈਟਰੀ ਕੰਮ ਕਰੀ ਜਾਂਦੀ ਹੈ
ਅੱਜ ਕੱਲ ਸੰਗ ਹੀ ਲਿੱਥੀ ਪਈ ਆ। ਮੈਂ ਇੱਕ ਦਿਨ ਦੇਖਦਾ ਸੀ ਵੀ ਜਿੱਦਾਂ ਦੇ ਨਾ ਵਲੈਤ ਦੇ ਵਿਚ ਵੀ ਮੌਸਮ ਇਹੋ ਜਿਹਾ ਹੁੰਦਾ ਸੀ ਵੀ ਰੋਜ਼ ਹੀ ਮੀਂਹ ਪੈਣਾ, ਤੇ ਵੈਨਕੂਵਰ ਦੇ ਵਿਚ ਵੀ ਮਾਹੌਲ ਇਹੋ ਜਿਹਾ ਹੁੰਦਾ ਸੀ। ਇਹੋ ਜਿਹੇ ਹਾਲਾਤਾਂ ਦੇ ਵਿਚ ਆਲਾ ਦੁਆਲਾ ਤਾਂ ਬੜਾ ਹਰਿਆ ਭਰਿਆ ਲੱਗਦਾ, ਪਰ ਕਿਉਂਕਿ ਸਾਡੇ ਚਲੋ ਮਾਨਸਿਕ ਹੈਲਥ ਦੇ ਉਪਰ ਸਾਡੇ ਇਸ ਵੈਦਰ ਦਾ ਬੜਾ ਵੱਡਾ ਰੋਲ ਹੁੰਦਾ, ਕਿਉਂਕਿ ਜਦੋਂ ਇਹ ਰੋਜ਼ ਮੀਂਹ ਪੈਣ ਲੱਗ ਪਏ ਫਿਰ ਬਹੁਤਾ ਲੱਗਦਾ ਨੀ ਹੁੰਦਾ ਵੀ ਅਚਾਨਕ ਪੈਣਾ ਹੀ ਆ ਜੀ। ਪਰ ਕਈ ਵਾਰੀ ਸਾਡੇ ਜਿਹੜੇ ਕਹਿਲੋ ਧੁੱਪ ਖਿੜੀ ਹੋਵੇ ਤੇ ਸਾਡਾ ਮੂਡ ਵੀ ਖੁਸ਼ ਹੁੰਦਾ, ਤੇ ਜਦੋਂ ਇੱਦਾਂ ਦੀ ਬਦਲਵਾਈ ਜੀ ਹੋਵੇ ਤੇ ਬੰਦਾ ਆਪ ਵੀ ਬੁਝਿਆ ਬੁਝਿਆ ਰਹਿੰਦਾ, ਵਿਟਾਮਿਨ ਡੀ ਵੀ ਘਟਦਾ ਰਹਿੰਦਾ, ਬਾਕੀ ਵੀ ਹੋਰ ਗਿੱਲ ਗਲੌਲਾ ਲੱਗ ਰਹਿੰਦਾ। ਤੇ ਆਹ ਹੁਣ ਪਿਛਲਾ ਹਫ਼ਤਾ ਵੀ ਇੱਦਾਂ ਲੰਘਿਆ ਤਾਂ ਮੋਰਲਾ ਹਫ਼ਤੇ ਦੀ ਭਵਿੱਖਬਾਣੀ ਵੀ ਇਹੀ ਹੈ।
ਹੁਣ ਅੰਦਰੋਂ ਮਨ ਗਿੱਲਾ ਹੋ ਗਿਆ ਨਾ, ਪਹਿਲਾਂ ਬਾਹਰੋਂ ਸੀ, ਹੁਣ ਅੰਦਰ ਤੱਕ ਗਿੱਲ ਪਹੁੰਚ ਗਈ,
ਅੰਦਰ ਤੱਕ ਗਿੱਲ ਪਹੁੰਚ ਗਈ।
ਦੇਖੋ ਆਹ ਹੁਣ ਹਰੀ ਹਰੀ ਪੌਦੇ ਐ ਕੀ ਕਿੱਦਾਂ ਮਾਰ ਪੱਤੇ ਕੱਢਦੇ ਆਉਂਦੇ ਆ, ਇਹ ਬਹੁਤ ਲਾਈਕ ਕਰਦੇ ਮੀਂਹ ਨੂੰ, ਕਿਉਂਕਿ ਮਈ ਦਾ ਮਹੀਨਾ ਨਾ। ਵੈਸੇ ਸਪਰਿੰਗ ਆ ਇਹ ਨਾ ਸਾਈਕਲ ਹੁੰਦਾ 7 ਸਾਲ ਦਾ ਤੇ ਇੱਕ ਡਬਲ ਕੱਲ 14 ਸਾਲ ਦਾ ਐਲ ਨੀਨੀਓ, ਇਹਦਾ ਅਸਰ ਜਿਹੜਾ ਕਿ ਇਸ ਸਾਲ ਫੇਰਿਆ
ਹਾਂਜੀ।
ਇਹ ਕਹਿ ਰਹੇ ਮਾਰ ਜਿਹੜੇ ਆ ਓਸ਼ਿਆਨੋਗ੍ਰਾਫ ਜਿਹਦਾ ਕਰਦੇ ਆ ਜੀ। ਜਿਹੜੀ ਆਪਣੀ ਹੈਗੀ ਆ ਹਾਲਾਤ ਰੀਅਲ ਸਟੇਟ ਮਾਰਕੀਟ ਦੇ ਇੱਥੇ ਹਾਂਜੀ, ਇਹਦਾ ਤੁਹਾਨੂੰ ਜ਼ਿਆਦਾ ਪਤਾ, ਤੁਸੀਂ ਰੀਅਲ ਸਟੇਟ ਦਾ ਕੰਮ ਕਰਦੇ, ਪਰ ਮੈਂ ਜੇ ਪੈਸੇ ਭੇਜ ਇਕਾਨਮੀ ਵਾਲੇ ਪੱਖੋਂ ਵੇਖਾਂ ਤੇ ਇਹਦੇ ਚ ਜਿਹੜੇ ਫੰਡਾਮੈਂਟਲ ਜਿਹੜੇ ਪਿੱਛੋਂ ਕੰਮ ਕਰਦੇ ਆ, 2008 ਦੇ ਵਿਚ ਅਮਰੀਕਾ ਦੇ ਵਿਚ ਬਹੁਤ ਜ਼ਿਆਦਾ ਰੀਅਲ ਸਟੇਟ ਤੋਂ ਧੱਕਾ ਵੱਜਿਆ ਸੀ ਹਾਂਜੀ, ਤੇ ਉਹ ਸੀਗਾ ਕਾਰਨ ਉਹ ਰਿਜ਼ਰਵ ਸੀ ਜੋ ਪਹਿਲਾਂ ਦੀਆਂ 10-15 ਸਾਲ ਤੋਂ ਪਾਲਿਸੀਆਂ ਚੱਲਦੀਆਂ ਆ ਰਹੀਆਂ ਸੀ, ਉਹਦੇ ਤੋਂ ਸਾਡਾ ਹੋ ਗਿਆ ਬਚਾਅ ਇੱਥੇ, ਕਿਉਂਕਿ ਉਸ ਵੇਲੇ ਬੈਂਕਾਂ ਦੇ ਕੋਲ ਕੰਟਰੋਲ ਵਾਹਵਾ ਸੀਗਾ ਜਿਹੜਾ ਪੈਸਾ ਧੇਲਾ ਬਾਹਰੋਂ ਆਉਂਦਾ, ਕਿੰਨਾ ਕੁ ਆਉਂਦਾ, ਬੀ ਲੈਂਡਿੰਗ ਕਿੰਨੀ ਕੁ ਹੁੰਦੀ ਆ ਹਾਂਜੀ, ਉਹਦਾ ਵਿਚਾਰ ਕਰਦੇ ਸੀ। ਹੁਣ ਉਹਦਾ ਹੀ ਜਿਹੜਾ ਰਿਜ਼ਲਟ ਆ ਇਸ ਵੇਲੇ, ਲੋਕ ਜਿਹੜੇ ਆ ਸਾਰੇ ਤਰਬ ਜਿਹੜੇ ਵੀ ਜਿਹੜੇ ਜ਼ਿਆਦਾ ਤਰੱਕੀ ਵਾਲੇ ਮੁਲਕ ਆ, ਉਹਨਾਂ ਵਿਚੋਂ ਇਸ ਵੇਲੇ ਜਿਹੜੇ ਕੈਨੇਡੀਅਨ ਹਾਊਸ ਹੋਲਡ ਆ ਇਹਨਾਂ ਤੇ ਸਭ ਤੋਂ ਜ਼ਿਆਦਾ ਡੈਥ ਆ ਇਸ ਵੇਲੇ, ਮੋਸਟਲੀ ਮੋਰਗੇਜ ਹੀ ਡੈਥ ਆ ਜਿਹੜਾ
ਜੀ।
ਇਹਦੇ ਵਿਚ ਜਿਹੜੀ ਆ ਇਹਦੇ ਵਿਚ ਕਦੋਂ ਬਦਲਾਅ ਆਊਗਾ, ਇਹ ਨਜ਼ਰ ਅਜੇ ਇੰਨੀ ਛੇਤੀ ਨੀ ਆਉਂਦਾ ਪਿਆ ਵੀ ਇਹਦੇ ਵਿਚ ਕੋਈ ਨੀ ਜਲਦੀ। ਇਸ ਵੇਲੇ ਕੋਈ 13 ਲੱਖ ਘਰ ਜਿਹੜੇ ਖਾਲੀ ਪਏ ਆ ਕੈਨੇਡਾ ਦੇ ਵਿਚ ਹਾਂਜੀ, ਜੇ ਹੁਣ ਅਸੀਂ ਕਹੀਏ ਵੀ ਘਰਾਂ ਦੀ ਘਾਟ ਆ ਉਹ ਵੀ ਨੀ ਗਈ, ਸਿਰਫ ਕਾਰਨ ਇਹ ਆ ਕਿ ਜਿਹੜੀ ਅਫੋਰਡਬਿਲਟੀ ਹੈ ਨਾ ਪ੍ਰੋਬਲਮ, ਤੇ ਮੁੜ ਕਰਕੇ ਫਿਰ ਅਫੋਰਡਬਿਲਟੀ ਵੀ ਆ ਜਾਂਦੀ ਆ ਵੀ ਅਜੇ ਲੋਕਾਂ ਦੇ ਕੋਲ ਅਫੋਰਡਬਿਲਟੀ ਜੇ ਹੋਵੇਗੀ ਤੇ ਉਹ ਅਜੇ ਡਰਦੇ ਆ ਹਾਂਜੀ। ਇਹ ਮਾਰਕੀਟ ਇਸ ਤਰ੍ਹਾਂ ਚੱਲਦੀ, ਜਦੋਂ ਬੰਦਿਆਂ ਦੇ ਮਨ ਦੇ ਵਿਚ ਸਹਿ ਬੈਠਾ ਹੋਵੇ ਨਾ ਪੈਸੇ ਭਾਵੇਂ ਬੋਝ ਦੇ ਵਿਚ, ਹੁਣ ਕਹਿੰਦੇ ਕੋਈ ਵੀ ਵੇਟ ਕਰ ਲਓ ਹਾਂਜੀ
ਜੀ।
ਹੈਗਾ ਤੇ ਇਹ ਜਿਹੜੇ ਕਦਮ ਬੜੇ ਸਮਝ ਕੇ ਅੱਗੋਂ ਇਹੋ ਜਿਹੇ ਵਿਚ ਕਈ ਵਾਰੀ ਤੁਹਾਨੂੰ ਅਪਰਚੁਨਿਟੀ ਵੀ ਬੜੀ ਵਧੀਆ ਮਿਲ ਜਾਂਦੀ ਹੈ, ਉਹ ਜਿਹੜੇ ਐਕਸਪਰਟ ਬੰਦੇ ਆ ਉਹਨਾਂ ਤੇ ਡਿਪੈਂਡ ਕਰਦਾ ਹਾਂਜੀ। ਹੁਣ ਉਹਨਾਂ ਨੇ ਉਹ ਪ੍ਰੋਪਰਟੀਆਂ ਚੁੱਕਣੀਆਂ ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਵੀ ਇਹਨਾਂ ਦਾ ਅਗਾਂਹ ਪੋਟੈਂਸ਼ੀਅਲ ਕੀ ਆ ਹਾਂਜੀ
ਜੀ।
ਸੋ ਇਹ ਮੌਕਾ ਵੇਖ ਕੇ ਜਿਹੜਾ ਕਦਮ ਚੁੱਕਣ ਵਾਲਾ ਵਕਤ ਆ। ਬਾਕੀ ਰਿਹਾ ਮੈਂ ਵੇਖਦਾ ਸੀ ਥੋੜੀ ਜਿਹੀ ਡਿਬੇਟ ਆਪਣੀ ਪਾਰਲੀਮੈਂਟ ਦੇ ਵਿਚ, ਉਹਦੇ ਚੋਂ ਇੱਕ ਦੋ ਗੱਲਾਂ ਮੈਨੂੰ ਜਿਸ ਕਰਕੇ ਅਸੀਂ ਕਾਰ ਨੇ ਉਹਨਾਂ ਨੂੰ ਵੋਟ ਪਾਈ ਸੀ ਹਾਂਜੀ, ਉਹ ਸੀ ਇਮੀਗ੍ਰੇਸ਼ਨ ਦਾ ਮੁੱਦਾ। ਉਹ ਇਮੀਗ੍ਰੇਸ਼ਨ ਦੇ ਮੁੱਦੇ ਵਾਲੀ ਜਿਹੜੀ ਰਿਪੋਰਟ ਆ ਉਹ ਜੇ ਕਹੀਏ ਨਾ ਵਾਹਵਾ ਹੀ ਸੈਟਿਸਫੈਕਟਰੀ, ਉਹਨੂੰ 5 ਕੈਟੇਗਰੀ ਚ ਰੱਖੀਏ ਵੀ ਪੂਰੀ ਸੈਟਿਸਫੈਕਟਰੀ ਦਾ ਤੇ ਹਜੇ ਪਤਾ ਨੀ ਪੁੱਜੇ ਦਾ, ਵਾਹਵਾ ਹੀ ਸੈਟਿਸਫੈਕਟਰੀ ਜੋ ਇਮੀਗ੍ਰੇਸ਼ਨ ਦੇ ਵਿਚ ਸੁਧਾਰ ਆ ਰਿਹਾ ਹਾਂਜੀ
ਜੀ।
ਜਦੋਂ ਕੋਈ ਕਿਸੇ ਵੀ ਮੁਲਕ ਨੂੰ ਤੁਸੀਂ ਉਹਦੀ ਜਿਹੜੀ ਆ ਉਹਨੇ ਚੇਂਜ ਕਰਨਾ, ਉਹਦੇ ਵਿਚ ਸਭ ਤੋਂ ਜਿਹੜੀ ਇਫੈਕਟਿਵ ਚੀਜ਼ ਜਿਹੜੀ ਸੀ ਉਹ ਇਮੀਗ੍ਰੇਸ਼ਨ ਦਾ ਜਿਹੜਾ ਮਸਲਾ ਬੜਾ ਹੀ ਜ਼ਿਆਦਾ ਖਰਾਬ ਹੋਇਆ ਹੋਇਆ ਸੀਗਾ ਹਾਂਜੀ। ਉਹਦੇ ਹੱਲ ਹੋਣ ਦੇ ਨਾਲ ਜਿਹੜਾ ਲੋਕਾਂ ਦਾ ਕਾਨਫੀਡੈਂਸ ਵੀ ਵੱਧਦਾ ਆ, ਪਹਿਲਾਂ ਤਾਂ ਲੋਕੀ ਕਾਨਫੀਡੈਂਸ ਹੀ ਛੱਡਣ ਲੱਗ ਜਾਂਦੇ ਵੀ ਇੱਥੇ ਤਾਂ ਹੁਣ ਹਾਲਾਤ ਖਰਾਬ ਰਹੇ, ਇੱਥੇ ਹੁਣ ਪੈਸਾ ਲਾਉਣ ਦਾ ਕੋਈ ਏਡਾ ਫਾਇਦਾ ਨੀ ਹੈਗਾ ਹਾਂਜੀ। ਸੋ ਇਹ ਜਿਹੜਾ ਹਾਲਾਤ ਆ ਉਹਦੇ ਉਹਦਾ ਇਫੈਕਟ ਜਿਹੜਾ ਸੀਗਾ ਉਹ ਸ਼ਾਇਦ ਜਿਹੜਾ ਪਾਜ਼ਿਟਿਵ ਪਾਸੇ ਨੂੰ ਜਾ ਰਿਹਾ ਹੋਵੇ ਹਾਂਜੀ, ਜਾ ਰਿਹਾ ਲੱਗਦਾ ਹਾਂਜੀ। ਕਿਉਂਕਿ ਇਹਨਾਂ ਨੇ ਹੁਣ ਜਿਹੜੇ ਮੈਰਿਟ ਬੇਸ ਤੇ ਵੀਜ਼ੇ ਜਿਹੜੇ ਆ ਇਸ਼ੂ ਕਰਨੇ ਆ, ਚਾਹੇ ਪਹਿਲੇ ਵੀ ਏਦਾਂ ਹੀ ਹੁੰਦੇ ਸੀਗੇ ਹਾਂਜੀ, ਹੁਣ ਮੈਰਿਟ ਵਾਲੇ ਬੰਦੇ ਦੇ ਪਿੱਛੇ ਰਹਿ ਜਾਂਦੇ ਤੇ ਜਿਹੜੇ ਦੂਸਰੇ ਬੰਦੇ ਆ ਉਹ ਗਲਤ ਡਿਗਰੀਆਂ ਬਣਾ ਬਣਾ ਕੇ ਹੋਰ ਤਰੀਕਿਆਂ ਨਾਲ ਆ ਕੇ ਉਹ ਜਿਹੜਾ ਆ ਦੂਜਿਆਂ ਦਾ ਜਿਵੇਂ ਰਾਹ ਬਣਾਉਣ ਵਾਲਾ ਥਾਂ ਆ ਉਹ ਰਾਹ ਹੀ ਖਾ ਕੇ ਖੂਹ ਪੁੱਟੀ ਜਾਂਦੇ ਮੂਹਰੇ ਦੇ, ਇਹ ਕੰਮ ਹੋਇਆ ਹਾਂਜੀ। ਛੋਟਾ ਜਿਹਾ ਜਿਹੜੀ ਕੰਸਰਨ ਆ ਜਿਹੜੀ ਯੂਰਪੀਅਨ ਯੂਨੀਅਨ ਵਾਲਿਆਂ ਨੇ ਮੀਟਿੰਗ ਕੀਤੀ ਹੈਗੀ ਆਰਮੀਨੀਆ ਜਾ ਕੇ ਸਾਈਡ ਗਏ ਤੇ ਉਹ ਕੰਟਰੀ ਲੱਗਦੀ ਆ, ਕਦੀ ਯੂਰਪ ਵਿਚ ਆ ਜਾਂਦੇ ਆ ਤੇ ਕਦੀ ਏਸ਼ੀਆ ਦੇ ਵਿਚ ਹੈਗੀ, ਤਾਂ ਵੈਸੇ ਉਹਨੂੰ ਏਸ਼ੀਆ ਮਾਈਨਰ ਕਹਿ ਦਿੰਦੇ ਆ, ਏਸ਼ੀਆ ਮਾਈਨਰ ਕੰਟਰੀ ਆਉਂਦੀ ਆ ਆਰਮੀਨੀਆ ਹਾਂਜੀ। ਉੱਥੇ ਉਹਨਾਂ ਨੇ ਇਹ ਇਸ ਗੱਲ ਦੀ ਮੀਟਿੰਗ ਰੱਖੀ ਆ ਜਿਹਨੂੰ ਉਹ ਯੂਰਪੀਅਨ ਕਹਿ ਰਿਹਾ ਫੌਲੀ ਕ੍ਰਾਈਸਿਸ, ਉਹਦਾ ਮਤਲਬ ਹੁੰਦਾ ਵੀ ਇੱਕ ਕ੍ਰਾਈਸਿਸ ਹੋਏ ਆ ਨਾ, ਜਿਵੇਂ ਹੁਣ ਸਾਡੇ ਅਸੀਂ ਕਹਿ ਤਾ ਸਾਡੇ ਰੀਅਲ ਸਟੇਟ ਕ੍ਰਾਈਸਿਸ, ਉਹ ਜਦੋਂ ਇਕੱਠੇ ਹੀ ਕਈ ਤਰ੍ਹਾਂ ਦੇ ਕ੍ਰਾਈਸਿਸ ਪੈਣਾ ਉਹਨੂੰ ਕਹਿੰਦੇ ਫੌਲੀ ਕ੍ਰਾਈਸਿਸ, ਉਸ ਬੇਸ ਤੇ ਉਹਨਾਂ ਨੇ ਮੀਟਿੰਗ ਕੀਤੀ ਤੇ ਉਹ ਕਾਰਨ ਸਾਹਿਬ ਦਾ ਇਸ ਕਰਕੇ ਧੰਨਵਾਦ ਕਰ ਰਿਹਾ ਸੀ ਕਿ ਇਹਨਾਂ ਨੇ ਐਕਸਟਰਾ ਮਾਈਲ ਆ ਕੇ ਸਾਡੇ ਵਿਚ ਜਿਹੜੀ ਆ ਸ਼ਿਰਕਤ ਕੀਤੀ ਆ ਤੇ ਸਾਡਾ ਇਹਦੇ ਨਾਲ ਹੌਸਲਾ ਅਫਜਾਈ ਹੋਈ ਆ। ਹਾਂਜੀ, ਤੇ ਯਾਬ ਉਹਨਾਂ ਦਾ ਇਹੋ ਹੀ ਆ, ਉਹਨਾਂ ਦਾ ਵੀ ਜਿਹੜਾ ਮੇਨ ਮਸਲਾ ਹੈਗਾ ਆ ਇਮੀਗ੍ਰੇਸ਼ਨ ਦਾ ਬਹੁਤਾ ਵੱਡਾ ਤੇ ਜੰਗ ਦਾ ਖਤਰਾ। ਹਾਂਜੀ, ਹੁਣ ਜੰਗ ਦੇ ਖਤਰੇ ਦੇ ਵਿੱਚ ਇਹ ਆ ਵੀ ਪਹਿਲੋਂ ਤੇ ਕਹਿੰਦੇ ਸੀ ਵੀ ਯੂਰਪੀਅਨ ਜਿੰਨੇ ਵੀ ਅਮੈਰੀਕਨ ਉੱਥੇ ਫੌਜੀ ਅੱਡੇ ਬਣਾਏ ਉਹਨਾਂ ਦੀ ਰਾਖੀ ਵਾਸਤੇ ਬੈਠੇ ਸੀ, ਹੁਣ ਜੇ ਇਹ ਕਹਿੰਦੇ ਵੀ ਅਸੀਂ ਉੱਥੋਂ ਆਪਣੀ ਫੌਜ ਠਾ ਲੈਣੀ ਫਿਰ ਹੁਣ ਦੂਜੇ ਪਾਸੇਦਾਰਾਂ ਨੂੰ ਪੈ ਜਾਂਦਾ ਜਾਂ ਫਿਰ ਹੁਣ ਕੀ ਕਰਾਂਗੇ। ਹਾਂਜੀ, ਤਿਆਰੀ ਉਹਨਾਂ ਕੋਲ ਕੋਈ ਨੀ ਸੀਗੀ, ਪਲਾਨ ਕੋਈ ਨੀ ਸੀਗਾ। ਚਲੋ ਅਮੈਰੀਕਾ ਦੀ ਪ੍ਰੋਟੈਕਸ਼ਨ ਉਹਨਾਂ ਦੇ ਉੱਤੇ ਸੀਗੀ ਤੇ ਉਹ ਆਪਣੇ ਬੜੇ ਆਰਾਮ ਦੇ ਨਾਲ ਜਿਹੜਾ ਆ ਆਪਣੀ ਇਕਾਨਮੀ ਦਾ ਤੇ ਆਪਣੀ ਜਿਹੜਾ ਸੋਸ਼ਲਿਸਟ ਪਾਲਸੀ ਆ ਉਹਨਾਂ ਤੇ ਉਹ ਬਹੁਤ ਵਧੀਆ ਕੰਮ ਕਰ ਰਿਹਾ ਸੀ। ਹੁਣ ਉਹਨੂੰ ਇੱਕ ਜਾਣੀ ਵਾਹਵਾ ਹੀ ਵੱਡਾ ਜਿਵੇਂ ਕਹਿੰਦੇ ਹੁੰਦੇ ਧੱਕਾ, ਉਹਨਾਂ ਨੂੰ ਏਦਾਂ ਲੱਗਦਾ ਵੀ ਬਹੁਤ ਵੱਡਾ ਧੱਕਾ ਲੱਗਾ। ਪਰ ਜਿੱਥੋਂ ਤੱਕ ਮੇਰਾ ਖਿਆਲ ਹੈ ਅਮੈਰੀਕਾ ਕਦੇ ਵੀ ਯੂਰਪ ਨੂੰ ਅਬੈਂਡਨ ਨਹੀਂ ਕਦੇ ਵੀ ਕਰੇਗਾ। ਹਾਂਜੀ, ਅਬੈਂਡਨ ਨਹੀਂ ਕਰੇਗਾ, ਜੇ ਉੱਥੋਂ ਮਿਲਟਰੀ ਲੈ ਵੀ ਹੋਊਗਾ ਫਿਰ ਕੀ ਫਰਕ ਪੈਣ ਲੱਗਾ, ਕਿ ਉਹ ਨਾਟੋ ਫਿਰ ਵੀ ਨੈਟੋ ਆ। ਹਾਂਜੀ, ਤੇ ਜਿਹੜਾ ਸਵਾਲ ਰਿਹਾ ਐਪਿਕ ਫਿਊਰੀ ਦਾ, ਉਹ ਐਪਿਕ ਫਿਊਰੀ ਤੇ ਡੋਨਲਡ ਟਰੰਪ ਨੇ ਕਰ ਦਿੱਤੀ ਖਤਮ। ਸੋ ਤਾਂ ਜਿਹੜਾ ਉਹਦਾ ਕਾਂਗਰਸ ਨਾਲ ਝਗੜਾ ਸੀ ਉਹ ਤਾਂ ਹੋ ਗਿਆ, ਮੁੱਕ ਗਿਆ ਨਾ, ਕਿਉਂਕਿ 60 ਦਿਨ ਦੇ ਵਿੱਚ ਰਿਪੋਰਟ ਦੇਣੀ ਹੁੰਦੀ ਪ੍ਰੈਜੀਡੈਂਟ ਨੇ। ਹਾਂਜੀ, ਤੇ ਮੈਂ ਕਰ ਕੀ ਰਿਹਾ, 90 ਡੇ ਤੱਕ ਹੁੰਦਾ ਉਹਦੇ ਕੋਲ ਜਿਹੜੀ ਆ ਵਿਦਾਊਟ ਕਾਂਗਰਸ ਪਰਮਿਸ਼ਨ, ਜਿਹੜੀ ਆ ਕਮਾਂਡਰ ਇਨ ਚੀਫ ਕੋਲ ਇਸ ਗੱਲ ਦੀ ਅਥਾਰਟੀ ਹੁੰਦੀ, ਉਹ ਕਿਤੇ ਵੀ ਜੋ ਵੀ ਐਕਸ਼ਨ ਲੈਣਾ ਚਾਹੇ ਲਿਆ ਸਕਦਾ। ਉਹ ਖਤਮ ਕਰਕੇ ਉਹਨੇ ਹੁਣ ਨਵਾਂ ਜਿਹੜਾ ਪ੍ਰੋਜੈਕਟ ਫਰੀਡਮ ਕਰਤਾ। ਸੋ ਇਹਦੇ ਨਾਲ ਉਹ ਜਿਹੜੀ ਪਹਿਲੀ ਉਹਨਾਂ ਦੀ ਜਿਹੜੀ ਸੀ ਝਗੜਾ ਆਪਣਾ ਅੰਦਰੂਨੀ ਸੀ ਵੀ ਇਹ ਜਿਹੜਾ ਲੀਗਲ ਵਾਰ ਹੈ ਜੇ ਉਹ ਤੇ ਹੋ ਜਾਂਦਾ ਖਤਮ ਨਾਲ। ਹੁਣ ਇਹਦੇ ਵਿੱਚ ਵੇਖੋ ਅੱਗੋਂ ਕੀ ਹੁੰਦਾ, ਇਰਾਨੀਅਨ ਜਿਹੜੇ ਆ ਉਹ ਤਾਂ ਤੁਹਾਨੂੰ ਪਤਾ ਹੈ ਚੈਸ ਗੇਮ ਉਹਨਾਂ ਦੇ ਖੇਡਣਾ, ਤੇ ਉਹਨਾਂ ਦੀ ਜਿਹੜੀ ਹੁਣ ਉਹਨਾਂ ਦਾ ਪ੍ਰੈਜੀਡੈਂਟ ਤੇ ਕਹਿਣ ਡਿਆ ਸੀਗਾ ਵੀ ਸਾਡੇ ਜਿਹੜੇ ਸਾਡੀ ਗੱਲਬਾਤ ਹੋ ਰਹੀ ਆ ਵਿੱਚ ਉਹ ਜਿਹੜਾ ਕੋਈ ਵਿੱਚ, ਫਿਰ ਉਹਨਾਂ ਨੇ ਦੁਬਈ ਦੇ ਉੱਤੇ ਅਟੈਕ ਕਰ ਦਿੱਤਾ। ਹਾਂਜੀ, ਸੋ ਇਹ ਜਿਹੜਾ ਮਸਲਾ ਚੱਲਦਾ ਹੀ ਪਿਆ ਇਹ ਹੋ ਤਾਂ ਜਾਊਗਾ ਹੱਲ, ਪਰ ਇਹਦੇ ਜਿਹੜੇ ਆਫਟਰ ਇਫੈਕਟ ਆ ਉਹ ਤੁਹਾਨੂੰ ਪਤਾ ਹੀ ਆ ਕੋਵਿਡ ਦੇ ਕਿਸ ਤਰ੍ਹਾਂ ਦੇ ਆਫਟਰ ਇਫੈਕਟ ਸੀਗੇ ਕਾਂਗਰਸ ਦੇ ਵਿੱਚ। ਹਾਂਜੀ, ਇਹਦੇ ਵਿੱਚ ਇਹ ਹੈਗਾ ਵੀ ਰਿਕਵਰੀ ਜਿਹੜੀ ਆ ਫਾਸਟ ਹੋ ਸਕਦੀ ਆ ਦੁਬਾਰਾ ਜੇ ਜਿਹੜੀ ਆ ਮਤਲਬ ਜਿਹੜੀਆਂ ਕੰਸਰਨ ਜਿਹੜੇ ਮੁਲਕ ਆ ਉਹ ਇਹਨੂੰ ਇਹਦਾ ਹੱਲ ਛੇਤੀ ਲੱਭਣ ਦੀ ਕੋਸ਼ਿਸ਼ ਕਰਨਗੇ। ਤੇ ਬਾਕੀ ਜਿਹੜਾ ਝਟਕਾ ਲੱਗਾ ਸਾਡੇ ਇੱਥੇ ਇਹ ਤਾਂ ਮਤਲਬ ਇਹ ਆ ਵੇਖੋ ਵੀ ਜਿਹੜਾ ਹੁਣ ਫ੍ਰੀ ਟ੍ਰੇਡ ਦੀ ਗੱਲ ਕਰ ਲਓ, ਚਲੋ ਇੱਕ ਮੁੱਕਦੀ ਗੱਲ ਇੱਥੇ ਆ ਗਈ ਫ੍ਰੀ ਟ੍ਰੇਡ, ਜਿਹੜਾ ਮੈਨੂੰ ਲੱਗਦਾ ਨੀ ਵੀ ਹੁਣ ਜਿਹੜਾ ਅੱਗੋਂ ਇਹਦੇ ਵਿੱਚ ਕੋਈ ਐਕਸਟੈਂਸ਼ਨ ਹੋਏਗੀ। ਤੇ ਜੇ ਨਹੀਂ ਵੀ ਹੁੰਦੀ ਇਹਦੇ ਨਾਲ ਇਹ ਨੀ ਆ ਵੀ ਇਹ ਸਾਡਾ ਜਿਹੜਾ ਵਪਾਰ ਐਂਡ ਹੋ ਜੂ, ਉਹਦਾ ਸਿਰਫ ਰਿਜ਼ਲਟ ਇਹ ਹੁੰਦਾ ਕਿ ਤੁਸੀਂ ਸਾਡੇ ਤੇ ਟੈਰਿਫ ਲਾਈ ਜਾਓ ਅਸੀਂ ਤੁਹਾਡੇ ਤੇ ਟੈਰਿਫ ਲਾਈ ਜਾਂਦੇ। ਜਦੋਂ ਫ੍ਰੀ ਟ੍ਰੇਡ ਹੋ ਜਾਂਦਾ ਉਹਦਾ ਮੁੱਲ ਹੁੰਦਾ ਤੁਹਾਡੀ ਇੰਨੀ ਟੈਰਿਫ, ਅਸੀਂ ਉਹ ਕੈਂਸਲ ਆ ਇੱਕ ਦੂਜੇ ਦੇ ਵਿੱਚ ਪੇਪਰ ਵਰਕ ਦੇ ਵਿੱਚ ਬਜਟ ਤੇ ਜਿਹੜੀ ਫਲੋ ਆਫ ਟ੍ਰੇਡ ਆ ਉਹ ਜਿਹੜੀ ਆ ਰਿਸਟ੍ਰਿਕਟ ਜਿਹੜੀ ਆ ਉਹ ਫ੍ਰੀ ਫਲੋ ਹੋ ਜਾਂਦਾ, ਉਹਦੇ ਚ ਕੋਈ ਰਿਸਟ੍ਰਿਕਸ਼ਨ ਨੀ ਰਹਿੰਦੀ। ਹਾਂਜੀ, ਇੰਨਾ ਹੀ ਉਹਦਾ ਜਿਹੜਾ ਅਸਰ ਹੁੰਦਾ ਜਿਹੜਾ ਫ੍ਰੀ ਟ੍ਰੇਡ ਆ। ਅਦਰਵਾਈਜ਼ ਜਿਹੜੀ ਸਾਨੂੰ ਚੀਜ਼ ਦੀ ਲੋੜ ਆ ਤੇ ਅਸੀਂ ਖਰੀਦਣੀ ਹੋ ਖਰੀਦਣੀ ਆ, ਤੇ ਜਿਹੜੀ ਉਹਨਾਂ ਨੂੰ ਲੋੜ ਆ ਉਹਨਾਂ ਨੇ ਵੀ ਖਰੀਦਣੀ ਖਰੀਦਣੀ, ਸਰ ਮਤਲਬ ਈਜ਼ੀ ਹੋ ਜਾਂਦਾ ਜਿਹੜਾ ਫ੍ਰੀ ਟ੍ਰੇਡ ਆ। ਹਾਂਜੀ, ਤੇ ਬਾਕੀ ਵੇਖੋ ਅੱਗੇ ਆਸ ਤਾਂ ਬੰਦੇ ਆਸ ਦੇ ਸਿਰ ਤੇ ਹੀ ਆ ਵੀ ਮਤਲਬ ਅੱਗੋਂ ਹਾਲਾਤ ਜਿਹੜੇ ਬਦਲ ਜਾਣਗੇ, ਪਰ ਵਕਤ ਇਹ ਆ ਵੀ ਬੜਾ ਸੰਭਲ ਕੇ ਚੱਲਣ ਵਾਲਾ ਵਕਤ ਆ। ਮਤਲਬ ਇੱਦਾਂ ਹੈ ਨੀ ਇਹ ਵੀ ਪਹਿਲੇ ਵਾਲੀ ਜਿਹੜੀ ਇਕਾਨਮੀਆਂ ਸੀਗੀਆਂ ਉਹ ਹੁਣ ਜਿਹੜੀਆਂ ਨਹੀਂ ਰਹੀਆਂ ਹੈਗੀਆਂ, ਇਸ ਕਰਕੇ ਸਾਰਿਆਂ ਨੂੰ ਆਪਣੋ ਆਪਣੀ ਪਈ ਹੋਈ ਆ। ਹੁਣ ਯੂਰਪ ਇੰਨਾ ਕੁ ਜ਼ਿਆਦਾ ਥੱਲੇ ਲੱਗਾ ਹੋਇਆ ਆ, ਹਾਂਜੀ, ਇਮੀਗ੍ਰੇਸ਼ਨ ਦਾ ਉਹਨਾਂ ਕੋਲ ਪੰਗਾ ਆ, ਇਕਾਨਮੀ ਉਹਨਾਂ ਦੀ ਡਾਊਨ ਹੋਈ ਹੋਈ ਆ, ਜੰਗ ਦੇ ਦਾ ਅਸਾਰ ਉਹਨਾਂ ਦੇ ਹਰ ਵੇਲੇ ਬਣੇ ਰਹਿੰਦੇ ਆ। ਹਾਂਜੀ,
ਮਿਊਨਸੀਪੈਲਿਟੀ ਵਾਸਤੇ ਸਾਡਾ ਸਾਰਾ ਧਿਆਨ ਜਿਹੜਾ ਜੋ ਬ੍ਰੈਂਪਟਨ ਵਾਲੇ ਪਾਸੇ ਹੁੰਦਾ। ਮੇਰੇ ਕੋਲ ਕੁਝ ਲਿਸਟ ਆਈ ਆ, ਮੈਂ ਹੁਣ ਜਦੋਂ ਮਨਵਿੰਦਰ ਸਿੰਘ ਹੋਰੀ ਬੋਲ ਰਹੇ ਸੀ ਤੇ ਮੈਂ ਕੰਪਿਊਟਰ ਤੇ ਚਾਰੋਂ ਗੱਲਾਂ ਮਾਰੀਆਂ ਤੇ ਲਿਸਟ ਆਈ ਆ ਵੀ ਕਿਹੜੇ ਕਿਹੜੇ ਕੈਂਡੀਡੇਟ ਹੁਣ ਤੱਕ ਆਏ ਆ। ਪੈਟ੍ਰਿਕ ਵਰੋਨ ਹੋਰੀ ਜਿਹੜੇ ਨੇ ਜੀ, ਉਹਨਾਂ ਦਾ ਹਾਲੇ ਨਾਂ ਲਿਸਟ ਦੇ ਉੱਪਰ ਆਇਆ ਨੀ। ਸਿਟਿੰਗ ਸਾਡੇ ਮੇਅਰ ਆ ਜੀ, ਡੈਫੀਨੇਟਲੀ ਉਹਨਾਂ ਨੇ ਇਲੈਕਸ਼ਨ ਤਾਂ ਲੜਨੀ ਆ ਜੀ, ਤੇ ਉਹਨਾਂ ਦੇ ਚੈਲੰਜ ਕਰਨ ਵਾਸਤੇ ਐਵੀ ਧਾਲੀਵਾਲ ਹੋਰੀ ਉਹਨਾਂ ਨੇ ਆਪਣਾ ਨਾਂ ਪੁੱਟ ਫਾਰਵਰਡ ਕੀਤਾ। ਤੇ ਦੂਜੇ ਹੈਗੇ ਜੀ ਗੌਤਮ ਵਿਦਿਆ ਸਾਗਰ ਜੀ, ਇਹ ਦੋ ਨਾਂ ਜਿਹੜੇ ਮੇਅਰ ਵਾਸਤੇ ਆਏ ਨੇ ਜੀ। ਸਿਟੀ ਕੌਂਸਲ ਵਾਰਡ 1 ਅਤੇ 5, 1 ਤੇ 5 ਤੋਂ ਜਿਹੜੇ ਜਿੱਥੋਂ ਰਵੀਨਾ ਸੰਤੋਸ਼ ਹੋਰੀ ਨੇ ਜੀ, ਉਥੋਂ ਪੇਪੇ ਟ੍ਰੇਸੀ ਐਨ ਤੇ ਬਰੁੱਕ ਸਟੈਸੀਐਨ, ਇਹ ਦੋ ਉਮੀਦਵਾਰ ਜਿਹੜੇ ਨੇ ਜੀ ਉਥੋਂ ਉਹਨਾਂ ਨੇ ਕਾਗਜ਼ ਦਾਖਲ ਕੀਤੇ ਨੇ। ਸਿਟੀ ਕੌਂਸਲਰ ਵਾਰਡ 2 ਤੇ 6, ਇਥੋਂ 3 ਨਾਂ ਜਿਹੜੇ ਆ ਜੀ ਜਰਮੀ ਚੈਂਬਰਸ ਹੋਰੀ, ਜਿਹੜੇ ਕਿ ਪਹਿਲਾਂ ਵੀ ਕੌਂਸਲਰ ਰਹਿ ਚੁੱਕੇ ਨੇ, ਪਿਛਲੀ ਇਲੈਕਸ਼ਨ ਜਿਹੜੀ ਸੀਗੀ ਉਹ ਕੁਝ ਵੋਟਾਂ ਤੇ ਹਾਰ ਗਏ ਸਨ। ਜਿਹੜੀ ਸਿਆਹ ਕਮਿਊਨਿਟੀ ਆ ਉਸ ਤੋਂ ਇਲਾਵਾ ਬਾਕੀ ਕਮਿਊਨਿਟੀਜ਼ ਦੇ ਵਿੱਚ ਉਸਦਾ ਕਾਫੀ ਨਾਂ ਹੈ ਜੀ। ਔਰ ਕੇਵਲ ਸ਼ਾਹ ਹੋਰੀ ਨੇ ਜੀ ਲਿਸਟ ਦੇ ਉੱਪਰ ਤੇ ਵਿਲਸਨ ਕਾਰਮਨ ਹੋਰੀ ਨੇ 2-6 ਤੋਂ। ਫਿਰ ਸਿਟੀ ਕੌਂਸਲਰ ਵਾਰਡ 3-4 ਤੋਂ ਕੈਂਬਲ ਕ੍ਰਿਸ ਹੋਰੀ, ਉਹਨਾਂ ਦਾ ਨਾਂ ਜਿਹੜਾ ਜੀ ਸਾਹਮਣੇ ਆਇਆ, ਦਵੇਦੀ ਦਕਾਲ ਅਤੇ ਗੀਤਾ ਦੇਵੀ, ਇਹ ਤਿੰਨ ਨਾਂ ਜਿਹੜੇ ਜੀ 3-4 ਤੋਂ ਆਏ ਨੇ। ਵਾਰਡ 7-8 ਤੋਂ ਸਿਟੀ ਕੌਂਸਲ ਵਾਸਤੇ ਜਿਹੜਾ ਜੀ ਉਹ ਸੁਰੱਈਆ ਸਿੰਘ ਤੇ ਮੋਨਿਕਾ, ਇਹ ਦੋ ਨਾਂ ਜਿਹੜੇ ਆ ਜੀ, ਵੈਸੇ ਇੱਕੋ ਨਾਂ ਚ ਜਾਂ ਤਾਂ ਮੋਨਿਕਾ ਸਿੰਘ ਸੁਰੱਈਆ ਹੋ ਸਕਦਾ, ਸੁਰੱਈਆ ਸਿੰਘ ਮੋਨਿਕਾ ਹੋ ਸਕਦਾ, ਇੱਕੋ ਨਾਂ ਵੀ ਹੋ ਸਕਦਾ ਇਹ, ਆਈ ਡੋਂਟ ਨੋ। ਸਿਟੀ ਕੌਂਸਲ ਵਾਰਡ 9-10 ਜਿੱਥੋਂ ਹਰਕੀਰਤ ਸਿੰਘ ਹੋਰੀ ਨੇ ਜੀ, ਉਥੋਂ ਗੋਲਡਨ ਡੈਨੀਅਲ ਜੈਨਿਸ ਹੋਰਾਂ ਨੇ ਆਪਣਾ ਨਾਂ ਫਾਰਵਰਡ ਕੀਤਾ ਜੀ। ਇੱਥੋਂ ਹੋਰ ਇੱਕ ਦੋ ਨਾਂ ਜਿਹੜੇ ਜੀ ਉਹ ਵੀ ਅੱਜ ਕੱਲ ਚਰਚਾ ਦੇ ਵਿਚ ਨੇ, ਵੀ ਉਹ ਵੀ ਹਰਕੀਰਤ ਸਿੰਘ ਹੋਰਾਂ ਨੂੰ ਚੈਲੰਜ ਕਰ ਸਕਦੇ ਨੇ। ਰੀਜਨਲ ਕੌਂਸਲਰ ਵਾਰਡ 1-5 ਤੋਂ ਜਿਹੜਾ ਜੀ ਉਹ ਔਗਸ ਇੰਡਰੀਸ ਤੇ ਪੌਲ ਵਸੈਂਟੇ, ਸੋ ਪੌਲ ਵਸੈਂਟੇ ਹੋਰਾਂ ਦੇ ਅਗੇਂਸਟ ਜਿਹੜਾ ਜੀ ਉਹ ਇੱਕ ਨਾਂ ਹੀ ਆ ਜੀ, ਔਰਗਸ ਇੰਦਰੀਸ। ਕੌਂਸਲਰ ਰੀਜਨਲ ਕੌਂਸਲਰ ਵਾਰਡ 2-6 ਤੋਂ ਇਹ ਰੋਮੀ ਡੋਗਰਾ ਹੋਰੀ ਨੇ ਜੀ, ਰੋਮੀ ਡੋਗਰਾ ਹੋਰਾਂ ਨੇ ਆਪਣਾ ਨਾਂ ਜਿਹੜਾ ਜੀ ਉਹ ਪੇਪਰ ਫਾਇਲ ਕੀਤੇ ਨੇ। ਰੀਜਨਲ ਕੌਂਸਲ 3-4 ਤੋਂ ਹਾਲੇ ਤੱਕ ਕੋਈ ਨਾਂ ਨਹੀਂ ਆਇਆ ਜੀ। ਕੌਂਸਲਰ ਰੀਜਨਲ ਕੌਂਸਲਰ ਦਾ ਵਾਰਡ 7-8 ਤੋਂ ਅਮਨ ਸ਼ਰਮਾ ਹੋਰਾਂ ਨੇ ਪੇਪਰ ਜਿਹੜੇ ਉਹ ਦਾਖਲ ਕੀਤੇ ਆ। ਰੀਜਨਲ ਕੌਂਸਲਰ 9-10 ਤੋਂ ਸਤਪਾਲ ਜੌਹਲ ਹੋਰਾਂ ਨੇ ਪੇਪਰ ਜਿਹੜੇ ਉਹ ਦਾਖਲ ਕੀਤੇ ਆ, ਜਿਹੜੇ ਕਿ ਪਹਿਲਾਂ ਸਕੂਲ ਟਰਸਟੀ ਸਨ। ਇਸ ਤੋਂ ਇਲਾਵਾ ਜਿਹੜੀਆਂ ਕਨਸੋਆਂ ਨੇ ਉਹਦੇ ਵਿਚ, ਕਿਉਂਕਿ ਬਹੁਤ ਸਾਰੇ ਮੀਡੀਆ ਆਊਟਲੈਟਸ ਤੇ ਜਾ ਕੇ ਤੇ ਗੁਰਪ੍ਰੀਤ ਢਿੱਲੋਹਰੀ ਜਿਹੜੇ ਨੇ ਜੀ ਉਹ ਸ਼ਾਹ ਜ਼ਾਹਰ ਕਰ ਚੁੱਕੇ ਨੇ ਕਿ ਉਹ ਐਤਕੀ ਇਲੈਕਸ਼ਨ ਲੜਨਗੇ ਜੀ, ਔਰ ਇੱਕ ਲੜਕਾ ਹੋਰ ਆ ਇੱਥੋਂ ਦਾ ਜੰਪਲ, ਲਾਸਟ ਨੇਮ ਸੰਘਾ, ਫਸਟ ਨੇਮ ਸੁਖਮਨ ਸੰਘਾ, ਉਹਨਾਂ ਦਾ ਚਰਚਾ ਜਿਹੜਾ ਜੀ ਉਹ ਇਨ੍ਹੀਂ ਦਿਨ ਚੱਲ ਰਿਹਾ। ਔਰ ਜੇ ਜਦੋਂ ਬਾਹਰ ਆਮ ਲੋਕਾਂ ਨਾਲ ਗੱਲਬਾਤ ਕਰੀ ਦੀ ਹੈ ਤੇ ਉਹ ਇਨ੍ਹਾਂ ਸਾਰੇ ਹੀ ਕੈਂਡੀਡੇਟਸ ਦੇ ਵਿਚੋਂ ਗੁਰਪ੍ਰੀਤ ਢਿੱਲੋਹਰਾਂ ਦਾ ਹੱਥ ਜਿਹੜਾ ਜੀ ਹਾਲ ਦੀ ਘੜੀ ਉੱਤੇ ਮੰਨ ਰਹੇ ਨੇ, ਜੇ ਉਹ ਆਉਂਦੇ ਨੇ ਰੇਸ ਦੇ ਵਿਚ ਤੇ ਗੁਰਪ੍ਰੀਤ ਢਿੱਲੋਹਰੀ ਜਿਹੜੇ ਆ ਜੀ ਉਹ ਇੱਥੋਂ ਜਿੱਤ ਸਕਦੇ ਨੇ, ਕਿਉਂਕਿ ਗੁਰਪ੍ਰਤਾਪ ਸਿੰਘ ਟੂਰ ਹੋਰੀ ਜਿਹੜੇ ਨੇ ਜੀ ਉਹ ਇਸ ਵਾਰੀ ਇਲੈਕਸ਼ਨ ਨਹੀਂ ਲੜ ਰਹੇ, ਇਹੋ ਜਿਹੀਆਂ ਕਨਸੋਆਂ ਜਿਹੜੀਆਂ ਨੇ ਜੀ ਉਹ ਆ ਰਹੀਆਂ ਨੇ। ਸਕੂਲ ਟਰਸਟੀ ਵਾਸਤੇ ਬਹੁਤੇ ਨਾਂ ਹਾਲੇ ਨਹੀਂ ਜੀ ਆਏ, ਖਾਸ ਕਰਕੇ 9-10 ਦੇ ਵਿਚ ਵਾਹਵਾ ਸਿੰਘ ਫਸਦੇ ਹੁੰਦੇ ਆ। ਇੱਥੋਂ ਵਾਰਡ 1-5 ਦੇ ਉਪਰੋਂ ਗ੍ਰੀਨ ਡੇਵਿਡ ਹੋਰਾਂ ਨੇ ਆਪਣਾ ਨਾਂ ਦਿੱਤਾ ਜੀ, 3-4 ਦੇ ਵਿਚੋਂ ਮੈਕਡੋਨਲ ਕੈਥੀ ਹੋਰਾਂ ਨੇ ਨਾਂ ਦਿੱਤਾ ਜੀ। ਇਸ ਤੋਂ ਇਲਾਵਾ 7-8 ਵਾਰਡ ਦੇ ਵਿਚੋਂ ਬੈਲੀ ਕਾਰਲਾ ਹੋਰਾਂ ਨੇ ਨਾਂ ਦਿੱਤਾ, ਬਾਕੀ ਸਾਰੇ ਹਾਲੇ, ਕਿਉਂਕਿ ਜਿਹੜੀਆਂ ਪਾਵਰਾਂ ਨੇ ਜੀ ਸਕੂਲ ਟਰਸਟੀ ਦੀਆਂ ਉਹ ਕਾਫੀ ਘਟਾ ਦਿੱਤੀਆਂ ਗਈਆਂ ਨੇ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ। ਖਾਸ ਕਰਕੇ ਜਦੋਂ ਆਪਾਂ ਬ੍ਰੈਂਪਟਨ ਦੀ ਗੱਲ ਕਰਦੇ ਹਾਂ, ਬ੍ਰੈਂਪਟਨ ਤੋਂ ਜਿਹੜਾ ਪੀਲ ਡਿਸਟ੍ਰਿਕਟ ਸਕੂਲ ਬੋਰਡ ਆ ਉਸ ਤੋਂ ਪ੍ਰੋਵਿੰਸ ਜਿਹੜਾ ਕਾਫੀ ਜ਼ਿਆਦਾ ਨਾ ਖੁਸ਼ ਰਿਹਾ। ਬਹੁਤੀ ਵਾਰੀ ਇਹ ਰਿਪੋਰਟਾਂ ਜਿਹੜੀਆਂ ਸਾਨੂੰ ਸਾਹਮਣੇ ਆਈਆਂ ਨੇ ਕਿ ਸਭ ਤੋਂ ਨਲਾਇਕ ਐਜੂਕੇਸ਼ਨ ਬੋਰਡ ਜਿਹੜਾ ਜੀ ਉਹ ਬ੍ਰੈਂਪਟਨ ਦਾ ਰਿਹਾ। 9-10 ਤੋਂ ਜਿਹੜੇ ਨੇ ਉਹ ਸਤਪਾਲ ਜੌਹਲ ਹੋਰੀ ਰਹੇ ਨੇ ਜੀ। ਅਸਲ ਦੇ ਵਿਚ ਜਿਹੜਾ ਸਕੂਲ ਟਰਸਟੀ ਆ ਉਸਨੇ ਇੱਕ ਬ੍ਰਿਜਿੰਗ ਦਾ ਕੰਮ ਕਰਨਾ ਹੁੰਦਾ ਬਿਟਵੀਨ ਪੇਰੈਂਟਸ ਐਂਡ ਸਕੂਲ ਬੋਰਡਸ, ਤੇ ਬਹੁਤੀ ਵਾਰੀ ਜਦੋਂ ਅਸੀਂ ਇਲੈਕਸ਼ਨ ਦੇ ਵਿਚ ਹੁੰਦੇ ਹਾਂ ਉਦੋਂ ਸਾਨੂੰ ਬਹੁਤੀਆਂ ਸਮੱਸਿਆਵਾਂ ਦਾ ਪਤਾ ਹੁੰਦਾ ਵੀ ਆਹ ਆਹ ਭਾਈ ਦਿੱਕਤਾਂ ਨੇ ਜਿਨ੍ਹਾਂ ਨੂੰ ਜਾ ਕੇ ਐਡਰੈਸ ਕਰਨਾ, ਪਰ ਜਦੋਂ ਤੁਸੀਂ ਸਿਸਟਮ ਦੇ ਨਾਲ ਜਾ ਕੇ ਲੜਦੇ ਹੋ ਤੇ ਫਿਰ ਉਲਟਾ ਜਿਹੜਾ ਜੀ ਉਸ ਸਿਸਟਮ ਦਾ ਹਿੱਸਾ ਬਣ ਕੇ ਤੇ ਸਾਰਾ ਦਾ ਸਾਰਾ ਭਾਂਡਾ ਜਿਹੜਾ ਜੀ ਉਹ ਮਾਪਿਆਂ ਦੇ ਸਿਰ ਭੰਨਣਾ ਸ਼ੁਰੂ ਕਰ ਦਿੰਦੇ ਆ। ਸਤਪਾਲ ਜੌਹਲ ਹੋਰਾਂ ਨੇ ਵੀ ਇਹ ਕੁਛ ਕੀਤਾ, ਬਹੁਤੀਆਂ ਚੀਜ਼ਾਂ ਜਿਹੜੀਆਂ ਨੇ ਜੀ ਉਹਦਾ ਕਰਕੇ ਉਸ ਨਾ ਪੱਖੀ ਵਤੀਰੇ ਕਰਕੇ ਲੋਕ ਜਿਹੜੇ ਉਹ ਖਿਜੇ ਵੀ ਨਜ਼ਰ ਆਉਂਦੇ ਨੇ, ਔਰ ਉਨ੍ਹਾਂ ਦੀ ਉਸ ਪਰਫਾਰਮੈਂਸ ਦਾ ਖਮਿਆਜ਼ਾ ਜਿਹੜਾ ਜੀ ਉਨ੍ਹਾਂ ਨੂੰ ਆਪਣੀ ਇਸ ਇਲੈਕਸ਼ਨ ਦੇ ਵਿਚ ਵੀ ਭੁਗਤਣਾ ਪੈ ਸਕਦਾ ਹੈ। ਬਾਕੀ ਜਦੋਂ ਅਕਤੂਬਰ ਦੇ ਵਿਚ ਇਲੈਕਸ਼ਨ ਨੇ ਜੀ ਤੇ ਜਦੋਂ ਇਹ ਸਾਰੇ ਦੇ ਸਾਰੇ ਜਿਹੜੇ ਉਹ ਪੇਪਰ ਦਾਖਲ ਹੋ ਗਿਆ, ਜਿਨ੍ਹਾਂ ਨੇ ਵਾਪਸ ਲੈਣੇ ਹੋਏ ਵਾਪਸ ਲੈ ਲੈ, ਉਸ ਤੋਂ ਬਾਅਦ ਜਿਹੜੀਆਂ ਨੇ ਚਰਚਾਵਾਂ ਛੱਡਣੀਆਂ ਨੇ ਜੀ। ਬਹੁਤੀ ਵਾਰੀ ਅਸੀਂ ਪ੍ਰੋਵਿੰਸ਼ੀਅਲ ਜਾਂ ਫਿਰ ਫੈਡਰਲ ਇਲੈਕਸ਼ਨ ਨੂੰ ਜ਼ਿਆਦਾ ਤਰਜੀਹ ਦਿੰਦੇ ਹਾਂ, ਹਾਲਾਂਕਿ ਸਾਡੇ ਬਹੁਤੇ ਮਸਲੇ ਜਿਹੜੇ ਉਹ ਲੋਕਲ ਹੁੰਦੇ ਨੇ। ਲੋਕਲ ਮਸਲੇ ਜਿਹੜੇ ਆ ਜੀ ਉਹ ਤੁਹਾਡੇ ਨੱਕ 'ਚ ਧੂੰਆਂ ਕੱਢ ਸਕਦੇ ਨੇ ਜੇ ਤੁਸੀਂ ਉਨ੍ਹਾਂ ਨੂੰ ਸਹੀ ਢੰਗ ਦੇ ਨਾਲ ਐਡਰੈਸ ਨਹੀਂ ਕਰਦੇ। ਸੋ ਇਸ ਵਾਰੀ ਜਿਹੜੀ ਇਹ ਇਲੈਕਸ਼ਨ ਆ ਉਹ ਬਹੁਤ ਰੌਚਕ ਹੋਵੇਗੀ। ਜਿਹੜੇ ਮਿਡਲ ਕੈਂਡੀਡੇਟ ਹੋਰ ਕਿਹੜੇ ਕਿਹੜੇ ਆਉਂਦੇ ਨੇ, ਕਿਉਂਕਿ ਇਸ ਵੇਲੇ ਸਭ ਤੋਂ ਕਹੋ ਕਿ ਵੱਡੀ ਪਾਪੂਲਰਿਟੀ ਜਿਹੜੀ ਆ ਜੀ ਉਹ ਪੈਟਰਿਕ ਬਰਾਊਨ ਹੋਰਾਂ ਦੀ ਬਣੀ ਹੋਈ ਆ, ਔਰ ਪੈਟਰਿਕ ਬਰਾਊਨ ਹੋਰੀ ਇਸ ਕਰਕੇ ਇੱਥੋਂ ਨਾਂ ਦੇ ਨਾਲ ਬੈਠੇ ਨੇ ਕਿ ਜਿੰਨੇ ਵੀ ਹੋਰ ਕੈਂਡੀਡੇਟ ਆਉਣਗੇ, ਕਿਉਂਕਿ ਜਿਹੜੀ ਉਹਨਾਂ ਦੀ ਪੋਪੂਲੈਰਿਟੀ ਪੋਪੂਲਰ ਵੋਟ ਹੈਗੀ ਉਹ ਤਾਂ ਉਹਨਾਂ ਦੀ ਹੈਗੀ ਆ, ਜਿਹੜੀ ਬਾਕੀ ਦੀ 30-35-40% ਬਣਦੀ ਆ ਉਹ ਜਿੰਨੇ ਵੱਧ ਕੈਂਡੀਡੇਟ ਹੋਣਗੇ ਉਹਨਾਂ ਦੇ ਵਿੱਚ ਵੰਡੀ ਵੁੰਡੀ ਜਾਣੀ ਆ ਤੇ ਉਹਨਾਂ ਨੇ ਈਜ਼ੀ ਜਿੱਤ ਜਾਣਾ। ਇੱਦਾਂ ਜਿਹੜੇ ਕੌਂਸਲਰ ਨੇ ਜੀ ਉਹ ਸੋਚ ਕੇ ਬੈਠੇ ਨੇ, ਹੁਣ ਦੇਖਦੇ ਆ ਕਿ ਮਾਹੌਲ ਅੱਗੇ ਜਾ ਕੇ ਕੀ ਬਣਦਾ, ਲੋਕ ਕੀ ਮਹਿਸੂਸ ਕਰਦੇ ਨੇ। ਲੋਕ ਜਿਹੜੀ ਆ ਜੀ ਸਾਡੀ ਜਿਹੜੀ ਮੌਜੂਦਾ ਕੌਂਸਲ ਆ ਉਸ ਤੋਂ ਬਹੁਤ ਖੁਸ਼ ਨੇ, ਉਹਨਾਂ ਵੱਲੋਂ ਜਿਹੜੇ ਕੀਤੇ ਗਏ ਸੁਧਾਰ ਨੇ ਜਾਂ ਫਿਰ ਪਾਸ ਕੀਤੇ ਗਏ ਨਵੇਂ ਕਾਨੂੰਨ ਨੇ ਕੀ ਉਹਨਾਂ ਤੋਂ ਉਹ ਬਹੁਤ ਖੁਸ਼ ਨੇ, ਇਤਮਾਨ ਦੇ ਵਿੱਚ ਨੇ, ਜਾਂ ਫਿਰ ਉਹ ਕੌਂਸਲ ਚੇਂਜ ਕਰਨੀ ਚਾਹੁੰਦੇ ਨੇ। ਜੇ ਚੇਂਜ ਕਰਨੀ ਚਾਹੁੰਦੇ ਨੇ ਤਾਂ ਕੀ ਉਹਨਾਂ ਦੇ ਕੋਲ ਕੋਈ ਸਹੀ ਬਦਲ ਹੈ? ਜੇ ਸਹੀ ਬਦਲ ਹੈ ਤੇ ਫਿਰ ਉਹ ਵੋਟ ਕਿਸੇ ਨੂੰ ਪਾਉਣਗੇ, ਜੇ ਕੋਈ ਸਹੀ ਬਦਲ ਹੈ ਹੀ ਨਹੀਂ ਉਹਨਾਂ ਦੇ ਕੋਲ ਤੇ ਫਿਰ ਤਾਂ ਉਹ ਪੁਰਾਣੀ ਕੌਂਸਲ ਨੂੰ ਚੁਣ ਕੇ ਜਿਹੜਾ ਉਹ ਜ਼ਿਆਦਾ ਖੁਸ਼ ਰਹਿਣਗੇ। ਸੋ ਇਹ ਜਿਹੜੀ ਆ ਇਹ ਸਾਲ ਜਿਹੜਾ ਜੀ ਉਹ ਕਾਫੀ ਰੌਣਕ ਵਾਲਾ ਕਿਹਾ ਜਾ ਸਕਦਾ। ਆਓ ਆਪਾਂ ਨਿੱਕੀ ਜਿਹੀ ਇੱਕ ਬ੍ਰੇਕ ਲੈ ਲਈਏ, ਫਿਰ ਬਾਕੀ ਦੀਆਂ ਗੱਲਾਂ। ਹੁਣ ਪ੍ਰੋਗਰਾਮ ਦਾ ਸਮਾਂ ਤਾਂ ਬਹੁਤ ਥੋੜਾ ਰਹਿ ਗਿਆ, ਪਰ ਆਪਾਂ ਦੋ ਕਮਰਸ਼ੀਅਲ ਲੈ ਕੇ ਵਾਪਸ ਆਉਂਦੇ ਹਾਂ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫੇਰ ਸਵਾਗਤ ਜੀ। ਕਟਾਰੀਆ ਟੂਰ ਐਂਡ ਟਰੈਵਲ ਦੀ ਬਾਰੇ ਮੈਂ ਦੱਸਦਾ ਕਿ ਜੇ ਤੁਸੀਂ ਜਾ ਰਹੇ ਹੋ ਜੀ ਭਾਰਤ ਨੂੰ ਤਾਂ ਇਹਨਾਂ ਦੇ ਜਿਹੜੇ ਨਵੇਂ ਕਿਰਾਏ ਆਏ ਨੇ ਜੀ, ਸੋ ਦਿੱਲੀ ਨੂੰ ਤੁਸੀਂ $799 ਦੇ ਵਿੱਚ ਜਾ ਸਕਦੇ ਹੋ ਤੇ ਟੋਰਾਂਟੋ ਤੋਂ ਅੰਮ੍ਰਿਤਸਰ ਜਿਹੜਾ ਜੀ ਉਹ $1160 ਦੇਣੇ ਪੈਣਗੇ। ਰਿਟਰਨ ਟਿਕਟ ਤੁਹਾਨੂੰ ਚਾਹੀਦੀ ਹੈ ਜੀ ਅੰਮ੍ਰਿਤਸਰ ਵਾਸਤੇ 1300-1300 ਦੇ ਵਿੱਚ ਮਿਲ ਜੂਗੀ ਤੇ ਦਿੱਲੀ ਵਾਸਤੇ ਜਿਹੜੀ ਉਹ 1775 ਦੇ ਵਿੱਚ ਮਿਲ ਜਾਏਗੀ। ਪਾਕਿਸਤਾਨ ਨੂੰ ਜਾਣਾ ਚਾਹੁੰਦੇ ਹੋ ਤਾਂ ਲਾਹੌਰ ਵਾਸਤੇ $1020, ਕਰਾਚੀ ਵਾਸਤੇ $920 ਤੇ ਇਸਲਾਮਾਬਾਦ ਵਾਸਤੇ ਜਿਹੜਾ ਜੀ ਉਹ $950 ਖਰਚਣੇ ਪੈਣਗੇ ਤੇ ਜੇ ਤੁਸੀਂ ਰਿਟਰਨ ਟਿਕਟ ਚਾਹੁੰਦੇ ਹੋ ਤੇ ਲਾਹੌਰ ਵਾਸਤੇ ਜਿਹੜਾ ਜੀ ਉਹ 2180, ਕਰਾਚੀ ਵਾਸਤੇ $1975, ਇਸਲਾਮਾਬਾਦ ਲਈ $2000 ਖਰਚਣਾ ਪੈਣਾ। ਔਰ ਜੇ ਤੁਸੀਂ ਵਕੇਸ਼ਨ ਕਰਨਾ ਜੀ, ਆਲ ਇਨਕਲੂਸਿਵ ਵਕੇਸ਼ਨ ਜਿਹੜੀਆਂ ਡੀਲਸ ਇਹਨਾਂ ਦੇ ਕੋਲ ਨੇ ਜੀ, ਔਰ ਜਿਹਦੇ ਵਿੱਚ ਡੋਮਿਨਿਕਨ ਰਿਪਬਲਿਕ ਜਿਹੜਾ ਜੀ ਉਹ $1350 ਤੇ ਮੈਕਸੀਕੋ ਵਾਸਤੇ ਜਿਹੜਾ ਜੀ ਉਹ $1099 ਖਰਚ ਕੇ ਤੁਸੀਂ ਵਕੇਸ਼ਨ ਤੇ ਜਾ ਸਕਦੇ ਹੋ। ਕਟਾਰੀਆ ਟੂਰ ਐਂਡ ਟਰੈਵਲ ਦਾ ਫੋਨ ਨੰਬਰ 905-678-1200 ਤੇ ਸੰਪਰਕ ਕੀਤਾ ਜਾ ਸਕਦਾ। ACI ਦਾ ਪ੍ਰੋਗਰਾਮ, ਉਮੀਦ ਹੈ ਕਿ ਤੁਹਾਨੂੰ ਜ਼ਰੂਰ ਚੰਗਾ ਲੱਗਾ ਹੋਵੇਗਾ। ਬਾਅਦ ਵਿੱਚ ਗੱਲਬਾਤ ਕਰਨੀ ਹੋਵੇ ਬਰਾੜ ਸਾਹਿਬ ਦਾ ਫੋਨ ਨੰਬਰ 647-384-36, ਮੇਰਾ ਫੋਨ ਨੰਬਰ ਉਹੀ 905-915-84-84। ਘੱਟ ਵੱਧ ਬੋਲੇਗਾ ਤੁਹਾਨੂੰ ਮਾਫੀ ਅਗਲੀ ਮੁਲਾਕਾਤ ਤੱਕ ਦਿਓ ਆ ਗਿਆ, ਰੱਬ ਰਾਖਾ।
The views expressed on the preceding program may not necessarily be those of the owner or management of WTOR radio station.
अपने प्यारों को पैसे भेजें लैम्प फाई के साथ, अब आसानी और एतमाद के साथ बेहतरीन रेट्स और मुकम्मल सिक्योरिटी के साथ आज ही ट्रांसफर करें। लैम्प फाई LEMFI, साइन अप करते वक्त रेफर कोड E10 का इस्तेमाल करें और अपनी पहली ट्रांजेक्शन पर 100 या उससे ज्यादा भेजने पर $20 कैशबैक हासिल करें। और बस यही नहीं, अपने दोस्तों और फैमिली को भी रेफर करें और हर रेफर पर आप दोनों पाएंगे $20-$20। तो आज ही विजिट करिए LEMFI.com, LEMFI.com।
ਟਰੱਕ ਸਰਵਿਸਿੰਗ ਖੇਤਰ ਵਿੱਚ ਓਨਟਾਰੀਓ ਦਾ ਮੋਹਰੀ ਨਾ ਕੁਇਕ ਟਰੱਕ ਲਿਊਬ, ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਟ ਹੈਗੀ ਜੇ ਤੁਹਾਡਾ ਟਾਈਮ ਵੈਲਿਊ ਰੱਖਦਾ, ਅਪਾਇੰਟਮੈਂਟ ਦੀ ਲੋੜ ਨਹੀਂ, ਫਸਟ ਕਮ ਫਸਟ ਸਰਵਡ, ਸਟੇਟ ਆਫ ਦੀ ਆਰਟ ਫੈਸਿਲਿਟੀ, ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ ਫਿਲਟਰਸ, ਇੰਜਨ ਦੀ ਜਾਨ ਵਧਾਉਂਦੇ, ਹੋਰ ਕੀ ਚਾਹੀਦਾ। ਤਿੰਨ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ QTL, ਐਗਜ਼ਿਟ 268 ਹਾਈਵੇ 401 ਕੇਂਬ੍ਰਿਜ, ਐਗਜ਼ਿਟ 579 ਹਾਈਵੇ 401 ਨਾਪਨੀ, ਐਗਜ਼ਿਟ 5 QEW ਫੋਰਟ ਏਰੀ। ਸਰਵਿਸ ਹੋਰ ਕੁਆਲਿਟੀ ਵਿੱਚ ਸਭ ਤੋਂ ਪ੍ਰਮੁੱਖ ਨਾਂ QTL, 519-622-0660, ਜੋ ਆਵੇ ਸੋ ਰਾਜ਼ੀ ਜਾਵੇ।
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ,
ਮੇਰੀ ਸੇਵਿੰਗ $350
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ ਹੈ $2000।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ। ਆਪ ਵੀ ਆਪਣੀ ਗਾੜੀ ਔਰ ਘਰ ਕੀ ਇੰਸ਼ੋਰੈਂਸ ਮੇ ਖੂਬ ਸੇਵਿੰਗ ਕਰ ਸਕਤੇ ਹੈ। ਟਰਮ ਐਂਡ ਕੰਡੀਸ਼ਨ ਅਪਲਾਈ, ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਕ, 647-290-3773, 647-290-3773।
سوسائٹی آف پیس اینڈ ریلیف
اینڈ گرین ڈوم اسلامک اسکول پروجیکٹ کے تحت
پیش کرتے ہیں میزمرائزنگ اسپرچل صوفی قوالی ایوننگ ود علی ظفر
سلام جو آپ کی روح میں
مئی بھولیے مات پیرامنٹ فائن فوڈ سینٹر 5500 روز چیری پلیس ان مسز ساگا
وزٹ ticketmaster.ca
اسپانسرشپ یا پھر ٹکٹ کے لیے کال کیجیے ڈائریکٹ عامر شمسی 416-662-7861 یا پھر 416-904-2046
ساری دنوں میں سونا